और जब जाप जपो जाप माली 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 गुरमुख आवे साध माना गुरमुख आवे साध माना जल जाओ जल जाओ जीवन नाम पे जल जाओ जल जाओ जीवन नाम पे जल जाओ जीवन नाम बिना जल जाओ जीवन नाम बिना हे जीवन नाम बिना जल जाओ जीवन नाम बिना हर जप जाप जपो जप माली हर जप जाप जपो जप माली हर जप जाप जपो जप माली
हर जप जाप जपो जप माली
गुरमुख आवे साध माना गुरमुख आवे साध माना जल जाओ जीवन नाम बिना चल जाओ जीवन नाम बिना आसे गुरु बाबे नानक दा शब्द पिछली शब्द चौंकी च चलदा रखिया सी और जिदा शब्द लिखिया है ताडे हत्थां च दर्शन करके शब्द पढ़ना चाहिए शुद्ध बाणी और रहाओ दी तो कसी अज फिर दुराई है असी दा ज्ञान शब्दां राही लई आ रहे हाँ भई गुरु बाबे नानक ते उच हद्दी वैण ये केड़ा शब्द दे रहे ने जिहदे विच संतां की रेण ये केड़े संत है जिन्हां दी बाबा नानक रेण बन रहा है अगला हाईलाइट किया है साध जन संगत वो केड़े साध नू मनन वाले है गुरु नानक साहब और हर कीरत की है कीर्तन करना है जाके बाणी कुछ होर कहती ये मुतलक फिर जमदा आया ना जेडे अजकल लोग उन्होंने भाग नहीं चंगे लेकिन उन्होंने काम बड़ा सोहना किया टीके दे रहे ने बाणी समझी सारी उम्र लातियाँ पर कहते जमदूत एवं डरावा है अगा जम अगा है नहीं तो जमदूत है नहीं कोई असी प्यार ना उन्होंने नाल सांझ कर रहे हैं भी जम है गए है तदे महाराज ना गुरु बाबे नानक ना लिखिया भी तेरा जम का डर पै जम खुद डरेगा जदू तेरे हृदय विच नाम चलिया गया तेरे लागे नहीं आएगा जम नूं मन दी सारी बाणी इस करके असी शब्दां राही ये वड्डा पारा मसला हल कर रहे हैं और सब तो वड्डा है जिहड़े सारे कह रहे ने कसूर नहीं उन्हां दा उन्होंने बड़ी कालना की है कम से कम जिहड़ियां कहानियां बाजियां 300 साल तो जन्म साखियां और कहानियां सूरज प्रकाश च और असी उन्हां कहानियां नूं ज़्यादा मानते हैं गुरबाणी नूं घट मानते हैं और वो गुरबाणी तो बिल्कुल ही कई कहानियां उल्ट ने इस करके असी बाणी राही ये साबित कर रहे हैं कि सारी बाणी दा ਇੱਕੋ ਹੀ ਏਮ ਹੈ, ਨਾਮ ਜਪੋ ਅਤੇ ਨਾਮ ਜਪਣ ਵਾਲਿਆਂ ਦੀ ਸੰਗਤ ਕਰੋ। ਇਹ ਸਾਰਾ ਗਿਆਨ ਆਇਆ ਹੀ ਨਾਮ ਜਪਾਉਣ ਹੈ, ਔਰ ਉਸ 'ਤੇ ਅਸੀਂ ਸੱਟ ਉਹ ਲਿਖਦੇ ਨੇ ਜੀ, ਇੱਕ ਅੱਖਰ ਦੇ ਜਪਣ ਨਾਲ ਕੀ ਹੋ ਜਾਣਾ ਹੈ। ਅਸੀਂ ਉਹਨਾਂ ਨੂੰ ਪਿਆਰ ਨਾਲ ਮੈਸੇਜ ਦੇ ਰਹੇ ਹਾਂ, ਇੱਕ ਅੱਖਰ ਦੇ ਜਪਣ ਨਾਲ ਹੀ ਸਭ ਕੁਛ ਹੋਣਾ ਹੈ। ਬਾਣੀ ਦੇ ਮਾਇਨੇ ਸਮਝ ਲਓ, ਸਭ ਕੁਛ ਕਰ ਲਓ, ਤੁਹਾਨੂੰ ਆਉਣਾ ਉਸੇ ਪਟੜੀ 'ਤੇ ਚੜ੍ਹਨਾ ਪੈਣਾ ਹੈ ਜੋ ਗੁਰੂ ਬਾਬਾ ਨਾਨਕ, ਔਰ ਇੰਨੇ ਨਾਮ ਦੀ ਮਹਿਮਾ ਹੈ ਸਾਡੇ ਸ਼ਬਦਾਂ 'ਚ, ਉਹ ਅਸੀਂ ਖੋਲ੍ਹ ਰਹੇ ਹਾਂ ਵੀ ਜਦ ਸਾਰੇ ਗੁਰੂ ਸਾਰੀਆਂ ਲਾਈਨਾਂ ਕਹਿ ਰਹੀਆਂ ਭਾਈ ਨਾਮ ਜਪ ਲਓ, ਇਹ ਕਹਿੰਦੀ ਹੈ ਇੱਕ ਅੱਖਰ ਦੇ ਜਪਣ ਨਾਲ ਕੀ ਹੋ ਜਾਣਾ। ਅਸੀਂ ਉਹ ਸਾਰੀਆਂ ਚੀਜ਼ਾਂ ਪਿਆਰ ਨਾਲ ਸੰਗਤ ਤੱਕ ਪਹੁੰਚਾਉਣੀਆਂ ਵੀ ਉਹਨਾਂ ਨੇ ਜੋ ਖੋਜ ਕੀਤੀ ਹੈ ਸਾਰੀ ਉਮਰ ਅਸੀਂ ਸਾਂਝ ਕਰਦੇ ਹਾਂ, ਪਰ ਜਿਹੜਾ ਇਹ ਵੱਡਾ ਅਸੂਲ ਹੈ ਵੀ ਨਾਮ ਜਪਣਾ ਇਸ ਬਾਣੀ 'ਚ ਸਾਰੀ ਚੂ, ਜੇ ਇਹ ਅਲੋਪ ਹੋ ਜਾਏ ਉਹਦੇ ਨਾਲ ਕਈ ਲੋਕ ਇਸ ਪਟੜੀ 'ਤੇ ਨਹੀਂ ਚੜ੍ਹ ਰਹੇ। ਉਹ ਕਹਿੰਦੇ ਜੀ ਨਾਮ ਜਪਣਾ ਜ਼ਰੂਰੀ ਨਹੀਂ, ਜੀਵਨ ਠੀਕ ਹੋਵੇ, ਦੇਸ਼ ਦੀ ਸੇਵਾ ਕਰੋ, ਬਿਮਾਰਾਂ ਦੀ, ਸਭ ਕੁਛ। ਅਸੀਂ ਕਹਿੰਦੇ ਹਾਂ ਕਿਹੜਾ ਰਿਲੀਜਨ ਹੈ ਜਿਹੜਾ ਇਹ ਗੱਲਾਂ ਨਹੀਂ ਕਹਿੰਦਾ, ਕਿਹੜਾ ਮਤਲਬ ਹੈ ਦੁਨੀਆ 'ਚ ਜਿਹੜਾ ਇਹ ਨਹੀਂ ਕਹਿੰਦਾ ਵੀ ਤੁਸੀਂ ਇਨਸਾਨ ਬਣੋ, ਪਹਿਲਾਂ ਬੰਦੇ ਬਣੋ, ਸਭ ਚੀਜ਼। ਪਰ ਉਹ ਕੰਮ ਕਰਦੇ ਹੋਏ ਵੀ ਤੁਸੀਂ ਛੁੱਟੋਗੇ ਨਹੀਂ ਜਨਮ ਮਰਨ ਤੋਂ, ਨੇਕ ਤੋਂ ਨੇਕ ਬੰਦੇ ਨੂੰ ਵੀ ਸਭ ਕੁਛ ਨੂੰ ਸਾਰੇ ਨੂੰ ਮਰਨਾ ਪੈਣਾ ਹੈ, ਔਰ ਉੱਥੋਂ ਬਾਅਦ ਉਹਦੀ ਮੁਕਤੀ ਨਹੀਂ ਹੋਏਗੀ, ਜਿਨ ਚੱਕ ਨਾਮ ਨਹੀਂ ਜਪੇਗਾ, ਆਉਣਾ ਜਾਣਾ ਨਹੀਂ ਬੰਦ ਹੋਏਗਾ। ਲੇਕਿਨ ਅਸੀਂ ਕਹਿੰਦੇ ਹਾਂ ਨਾਮ ਜਪਣਾ ਹੀ ਸਾਰੀ ਬਾਣੀ ਰਿਕਮੈਂਡ ਕਰਦੀ ਹੈ, ਔਰ ਅਸੀਂ ਅਨੇਕਾਂ ਸ਼ਬਦ ਲਿਆ ਰਹੇ ਹਾਂ, ਅਨੇਕਾਂ ਬੈਠਕਾਂ ਲਾ ਰਹੇ ਹਾਂ ਦੇਸ਼ਾਂ ਵਿਦੇਸ਼ਾਂ ਸਾਰਾ, ਤਾਂ ਕਿ ਪਿਆਰ ਨਾਲ ਸਾਰੀ ਦੁਨੀਆ ਨਾਮ ਜਪਣਾ ਲਾਵੇ। ਔਰ ਜੇ ਸਮਝ ਨਹੀਂ ਆਇਆ, ਅਸੀਂ ਉਹਨਾਂ ਨੂੰ ਬੁਰਾ ਨਹੀਂ ਕਹਿੰਦੇ, ਅਸੀਂ ਕਹਿੰਦੇ ਸਾਡੀ ਫਿਲਾਸਫੀ 'ਚ ਜੜ੍ਹਾਂ 'ਚ ਤੇਲ ਨਾ ਦਿਓ। ਜੋ ਗੁਰੂ ਬਾਬਾ ਨਾਨਕ ਗੁਰੂਆਂ ਨਾਲ ਐਡਾ ਭਗਤਾਂ ਨਾਲ ਇਹ ਨਾਮ ਜਪਣਾ ਭਗਤੀ ਮਾਰਗ ਤੋਰਿਆ ਹੈ, ਉਹਦੀਆਂ ਜੜ੍ਹਾਂ 'ਚ ਤੇਲ ਨਾ ਦਿਓ। ਬਾਕੀ ਖੋਜ ਤੁਹਾਡੀ ਸਾਰੀ ਠੀਕ ਹੈ, ਲੇਕਿਨ ਜਿਹੜਾ ਨਾਮ ਦਾ ਤੁਸੀਂ ਕਹਿੰਦੇ ਹੋ ਨਹੀਂ ਜਪਣਾ, ਅਸੀਂ ਉਹੀ ਹੱਲ ਕਰ ਰਹੇ ਹਾਂ। ਰਹਾਉ ਦੀ ਤੁਕ ਬਾਬੇ ਨਾਨਕ ਦੀ ਕਹਿੰਦੀ ਹੈ,
ਹਰ ਜਪ 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 ਮਾਲੀ, ਹਰ ਜਪ 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 ਮਾਲੀ।
ਹੁਣ ਗੁਰੂ ਨਾਨਕ ਕੋਈ ਪਸ਼ਤੋ 'ਚ ਲਿਖ ਰਿਹਾ, ਸਾਡੀ ਪੰਜਾਬੀ ਬੋਲੀ 'ਚ ਕਹਿ ਰਿਹਾ ਵੀ ਹਰੀ ਦਾ ਜਪ ਕਰੋ। ਜਪ ਮਾਲੀ ਸਾਡੀ ਕੀ ਹੈ, ਅਸੀਂ ਮਾਲਾ ਨਹੀਂ ਫੜਨੀ, ਜਪ ਮਾਲੀ ਮਾਲਾ ਨੂੰ ਕਹਿੰਦੇ ਹੈ। ਉਹ ਕਹਿੰਦੇ ਜਿਹੜਾ ਤੁਹਾਡਾ ਜਾਪ ਰਸਨਾ ਨਾ ਕਰ ਰਹੇ ਉਹੀ ਮਾਲਾ ਹੈ, ਬਾਹਰਲਾ ਮਾਲਾ ਦਿਖਾਵਾ ਹੋ ਜਾਂਦਾ ਹੈ। ਬਾਬੇ ਨਾਨਕ ਨਾ ਇੱਥੇ ਜਪ ਮਾਲੀ ਰਿਜੈਕਟ ਕੀਤੀ ਹੈ, ਪਰ ਕਹਿੰਦੇ ਤੈਨੂੰ ਸਵਾਦ ਆਜੂਗਾ ਜਪਣ ਦਾ, ਔਰ ਤੂੰ ਜਪ ਦੀ ਪਟੜੀ 'ਤੇ ਚੜ੍ਹ, ਕਿਉਂਕਿ ਸਾਡੀ ਪਹਿਲੀ ਬਾਣੀ ਹੀ ਜਪ ਹੈ। ਦੋ ਡੰਡੀਆਂ ਇੱਧਰ, ਦੋ ਡੰਡੀਆਂ ਇੱਧਰ, ਪੱਪੇ ਨੂੰ ਔਂਕੜ, ਉਹ ਸਾਰੀ ਬਾਣੀ ਕੀ ਸਾਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਨਾਮ ਜਪਾਉਂਦਾ ਹੈ। ਔਰ ਸਿੱਖ ਲਈ ਇੱਕ ਚਾਨਣ ਮੁਨਾਰੇ ਵਾਲੀ ਚੀਜ਼ ਦੇ ਦਿੱਤੀ ਹੈ ਵੀ ਹਰ ਸਿੱਖ ਨਾਲ ਮਿਸ਼ਨਰੀ ਬਣਨਾ ਹੈ। ਕਿਹਦੇ ਲਈ? ਜਨ ਜਿਹੜੇ ਲਈ ਗੁਰੂ ਨਾਨਕ ਜਾਂ ਸਾਰੇ ਗੁਰੂ ਧੂੜ ਮੰਗ ਰਹੇ ਨੇ, ਜਾਂ ਨਾਨਕ ਧੂੜ ਮੰਗੇ ਤਿਸ ਗੁਰਸਿੱਖੀ, ਜੋ ਪਹਿਲਾਂ ਦੂਸਰਿਆਂ ਨੂੰ ਨਾ ਜਪਾਵੇ, ਪਹਿਲਾਂ ਆਪ ਲਿਖੇ ਆ, ਪਹਿਲਾਂ ਆਪ ਜਪੇ ਔਰ ਦੂਸਰਿਆਂ ਨੂੰ ਪ੍ਰੇਰਨਾ ਕਰੇ ਇਸ ਬੰਨੇ ਵਾਲੀ, ਨਾ ਕਿ ਰਿਜੈਕਸ਼ਨ ਕਰੇ ਵੀ ਇਹ ਜਪਣਾ ਜ਼ਰੂਰੀ ਨਹੀਂ ਹੈ। ਜਾਂ ਨਾਨਕ ਧੂੜ ਮੰਗੇ ਤਿਸ ਗੁਰਸਿੱਖੀ, ਜੋ ਆਪ ਜਪੇ ਅਵਰੈ ਨਾਮ ਜਪਾਵੈ। ਅਸੀਂ ਨਹੀਂ ਜਪਾ ਸਕਦੇ, ਲੇਕਿਨ ਇਹ ਵੀ ਅਸੀਂ ਜਪਣ ਵਾਲਿਆ ਜੋ ਬਾਣੀ 'ਚ ਸਾਰੀ ਚੀਜ਼ ਨਿਕਲ ਰਹੀ ਹੈ, ਰਿਕਮੈਂਡ ਹੈ ਨਾਮ ਜਪਣਾ, ਉਹ ਅਸੀਂ ਪਿਆਰ ਨਾਲ ਸੰਗਤਾਂ ਤੱਕ ਪਹੁੰਚਾ ਰਹੇ ਹਾਂ ਵੀ ਭਾਈ ਦੇਖੋ ਬਾਬਾ ਨਾਨਕ ਆਪਣਾ ਰਹਾਵ ਲਾਉਂਦਾ ਇਸ ਦੇ ਉੱਤੇ ਵੀ ਹਰ ਜਪ ਜਾਪ ਜਪ ਜਪ ਮਾਲੀ, ਹਰ ਜਪ ਜਾਪ ਜਪ ਜਪ ਮਾਲੀ। ਵਾਹਿਗੁਰੂ 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 ਵਾਹਿਗੁਰੂ, ਹਰ ਜਪ ਜਾਪ ਜਪ ਜਪ ਮਾਲੀ। ਗੁਰਮੁਖ ਅੱਗੇ ਨੌਂ ਨਹੀਂ ਹੈ, ਗੁਰਮੁਖੇ ਹੈ, ਕੱਖੇ ਨੂੰ ਸਿਆਰੀ ਹੈ ਵੀ ਇਸ ਚੈਨਲ 'ਚ ਪੈ ਕੇ, ਇਸ ਰਾਸਤੇ 'ਤੇ ਪੈ ਕੇ। ਗੁਰਮੁਖੇ ਕੀ ਹੈ ਵੀ ਬਾਣੀ ਜੋ ਗੁਣ ਸਾਰੇ ਦੱਸਦੀ ਉਹ ਗ੍ਰਹਿਣ ਕਰ ਪਹਿਲਾਂ, ਨਹੀਂ ਤਾਂ ਤੇਰਾ ਨਾਮ ਜਪਣਾ ਜ਼ਾਇਆ ਹੋ ਰਿਹਾ। ਪਹਿਲਾਂ ਇਨਸਾਨ ਬਣ, ਪਹਿਲਾਂ ਨੇਕ ਬੰਦਾ ਬਣ, ਔਰ ਬੇਨ ਗੁਣ ਕੀਤੇ ਭਗਤੇ ਨਾ ਹੋਈ। ਤੇਰੀ ਭਗਤੀ ਤੂੰ ਕਰ ਰਿਹਾ ਜਿਹੜੀ ਉਨੀ ਜ਼ਾਇਆ ਹੋ ਰਹੀ ਹੈ, ਜਿੰਨੇ ਔਗੁਣ ਕਰੀ ਜਾਂਦਾ ਨਾਲ। ਇਸ ਕਰਕੇ ਜਿਹੜੇ ਗੁਣ ਆ, ਇਹ ਸਾਰਾ ਜੋ ਬਾਣੀ 'ਚ ਇੰਨੇ ਗੁਣ ਦਿੱਤੇ ਹੈ ਉਹਦੇ ਸਾਰੇ ਗੁਲਦਸਤੇ ਨੂੰ ਕਿਹਾ ਹੈ ਗੁਰਮੁਖ ਸਿਸਟਮ। ਗੁਰਮੁਖ ਨਾਉਣ ਬਹੁਤ ਘੱਟ ਆਏਗਾ। ਫਲਾਣਾ ਬੰਦਾ ਜੀ ਬੜਾ ਗੁਰਮੁਖ ਹੈ, ਹੁਣ ਅਸੀਂ ਬਾਣੀ ਦਾ ਆਧਾਰ ਦਿੰਦੇ ਹਾਂ। ਗੁਰਮੁਖ ਢੂੰਡ ਢੂੰਡੇਂਦਿਆਂ ਹਰ ਸੱਜਣ ਲੱਧਾ ਰਾਮ ਰਾਜੇ ਦਾ, ਅਸੀਂ ਪ੍ਰੋਨੰਸੀਏਸ਼ਨ ਗਲਤ ਕਰ ਜਾਂਦੇ ਹਾਂ, ਉਹ ਹੈ ਗੁਰਮੁਖੇ। ਇਸ ਤਰੀਕੇ ਜਾਣ ਕੇ ਜਦੋਂ ਮੈਂ ਢੂੰਡ ਢੂੰਡੇਂਦਿਆਂ ਤਾਂ ਮੈਂ ਆਪਣੇ ਅੰਦਰ ਹੀ ਸੱਜਣ ਲੱਧ ਲਿਆ। ਕੰਚਨ ਕਾਇਆ ਕੋਟ ਗਾੜ ਵਿੱਚ ਹਰ ਹਰ ਸਿੱਧਾ, ਹਰ ਹਰ ਹੀਰਾ ਰਤਨ ਹੈ ਮੇਰਾ ਮਨ ਤਨ ਵਿੱਧਾ, ਪਰ ਕਦੋਂ ਗੁਰਮੁਖੇ। ਹੁਣ ਸਾਰੇ ਕੁਝ ਗੁਰਮੁਖ ਪਿਆਰੇ ਆਏ ਮਿਲ ਨਹੀਂ ਹੈ, ਉੱਥੇ ਕਿਸੇ ਗੁਰਮੁਖ ਨੂੰ ਆਵਾਜ਼ ਨਹੀਂ ਮਾਰੀ, ਉੱਥੇ ਗੁਰਮੁਖੇ ਪਿਆਰੇ ਆਏ ਮਿਲੇ। ਤੂੰ ਇਹ ਸਿਸਟਮ ਤੂੰ ਬਗੈਰ ਉਸ ਪਿਆਰੇ ਨੂੰ ਨਹੀਂ ਮਿਲ ਸਕਦਾ। ਇਹ ਵੱਡੇ ਵੱਡੀਆਂ ਅਸੀਂ ਲਾਈਟ ਹਾਊਸ ਚੀਜ਼ਾਂ ਬਾਣੀ 'ਚੋਂ ਦੇ ਰਹੇ ਹਾਂ ਵੀ ਜਿੱਥੇ ਗੁਰਮੁਖੇ ਲਿਖਿਆ ਉਹਨੂੰ ਗੁਰਮੁਖੇ ਪੜ੍ਹੋ, ਨਹੀਂ ਤਾਂ ਉਹ ਸਿਸਟਮ ਹੈ ਨਾ ਉਨੀ ਐਡਵਰਬ ਹੈ, ਇਸ ਰਾਸਤੇ 'ਤੇ ਪਾਓ ਗੁਰਮੁਖੇ। ਜਿੰਨਾ ਸਿੱਧ ਗੋਸ਼ ਦੇ ਵਿੱਚ ਗੁਰਮੁਖੇ ਬਾਬਾ ਨਾਨਕ ਲਿਖਦਾ, ਉਹਨਾਂ ਦੀ ਐਸੀ ਇਹ ਕਾਢ ਹੈ ਗੁਰੂ ਨਾਨਕ ਦੇ। ਕਿਉਂਕਿ ਗੁਰਮੁਖ ਲਫਜ਼ ਇਹ ਮਹਾਂਭਾਰਤ 'ਚ ਵੀ ਆਇਆ ਹੈ, ਰਮਾਇਣ 'ਚ ਮਹਾਂਭਾਰ ਆਇਆ ਹੈ, ਔਰ ਗੁਰਮੁਖ ਉਹ ਗੁਰਮੁਖ ਬੰਦੇ ਨੂੰ ਮੰਨਦੇ। ਅਸੀਂ ਗੁਰਮੁਖ ਰੱਬ ਨੂੰ ਮੰਨਦੇ, ਉਹ ਹੀ ਪੂਰਨ ਹੈ। ਔਰ ਗੁਰਮੁਖੇ ਆਏਗਾ ਜ਼ਿਆਦਾ ਵੀ ਇਸ ਰਾਸਤੇ ਤੋਂ ਬਗੈਰ ਗੁਜ਼ਾਰਾ ਨਹੀਂ। ਦੇਖੋ ਅਸੀਂ ਥੋੜ੍ਹੀ ਥੋੜ੍ਹੀ ਚੀਜ਼ ਦਿੰਦੇ, ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਗਿਆਨ ਇੱਕ ਇਹਦੇ ਵਿੱਚ ਕਈ ਵਾਰੀ ਗੁਰਮੁਖੇ ਆਇਆ ਲਫ਼ਜ਼, ਕਈ ਵਾਰੀ ਇਹ ਸ਼ਬਦ। ਇਸੇ ਕਰਕੇ ਅਸੀਂ ਗੁਰੂ ਬਾਬੇ ਨਾਨਕ ਦੇ ਸ਼ਬਦਾਂ ਦੇ ਉੱਤੇ ਅੱਡੀਆਂ ਲਾ ਕੇ ਖੜੋ ਗਏ ਹਾਂ ਵੀ ਸ਼ਬਦਾਂ ਇਹ ਕੀ ਕਹਿ ਕੀ ਰਹੇ ਹੈ। ਗੁਰਮੁਖੇ ਗੁਰੂ ਤੇਗ ਬਹਾਦਰ ਸਾਹਿਬ ਦੇਖੋ, ਜਿਨ੍ਹਾਂ ਦੇ ਥੋੜ੍ਹੇ ਜਿਹੇ ਸ਼ਬਦ ਔਰ ਉਨੇ ਡੂੰਘੇ, ਔਰ ਦੁਨੀਆਂ ਦਾ ਸਭ ਤੋਂ ਲੇਟੈਸਟ ਗਿਆਨ ਕਾਲ ਪੁਰਖ ਦਾ ਉਹਨਾਂ ਦੇ ਥਰੂ ਸਾਨੂੰ ਆਇਆ। ਨਾਮ ਰਿਹਾ ਸਾਧੂ ਰਿਹਾ, ਔਰ ਖੀਰ ਲੈ ਜਾ ਕੇ ਰਾਮ ਨਾਮ ਉਰ ਮੈਂ ਗਏ ਜਾ ਕੇ ਸਾਹਮਣੇ ਕੋਈ ਜੇ ਸਿਮਰਤ ਸੰਕਟ ਮਿਟੇ ਦਰਸ ਤੁਹਾਰੋ। ਇੱਥੇ ਦੁਨੀਆਂ ਤੋਂ ਲੇਟੈਸਟ ਜੇ ਕਿਸੇ ਵੀ ਰਿਲੀਜਨ ਨੂੰ ਜੇ ਗਿਆਨ ਹੈ ਤਾਂ ਸਾਡੇ ਕੋਲ ਹੈ ਗੁਰੂ ਤੇਗ ਬਹਾਦਰ ਸਾਹਿਬ ਦਾ। ਉਹਦੇ 'ਚੋਂ ਲਿਖਦੇ ਨੇ ਆਪਣੇ ਸ਼ਬਦਾਂ 'ਚ ਜਿੰਨੇ ਸਿੱਧੇ ਜਿਹੇ ਗੀਤ ਆ ਉਨੇ ਡੂੰਘੇ ਆ। ਉਹ ਲਿਖਦੇ ਨੇ ਸਾਧੋ ਮਨ ਕਾ ਮਾਨ ਤਿਆਗੋ। ਹੁਣ ਜਿਹੜਾ ਅਸਲ ਸਾਧ ਹੋਊਗਾ ਉਹਦਾ ਤਾਂ ਅੱਗੇ ਤਿਆਗਿਆ ਹੁੰਦਾ। ਇਹ ਰੈਲੇਟਿਵ ਗਿਆਨ ਹੈ, ਚੋਟਾਂ ਲਾ ਰਹੇ ਨੇ। ਜਿਹੜੇ ਦੇਹ 'ਚ ਸਾਧ ਬਣਦੇ ਆ ਔਰ ਕਹਿੰਦੇ ਦੂਸਰੀਆਂ ਉਹ ਦੂਸਰੀਆਂ ਕੌਮਾਂ 'ਚ ਦੇਹ 'ਚ ਮੰਨਦੇ, ਸਾਡਾ ਗਿਆਨ ਕਹਿੰਦਾ ਇਹਨਾਂ ਨੂੰ ਪਿਆਰ ਵਾਲਾ ਸਤਿਕਾਰ ਵਾਲਾ ਨਾਮ ਦਿਓ ਪਰ ਸੂਖਸ਼ਮ ਚੋਟ ਲਾ ਦਿਓ ਵੀ ਮਨ ਦਾ ਤਿਆਗ ਕਰ। ਤਿਆਗ ਜਿਹੜਾ ਪੂਰਨ ਸਾਧ ਹੁੰਦਾ ਉਹਦਾ ਤਾਂ ਅੱਗੇ ਈਗੋ ਮਰੀ ਹੁੰਦੀ। ਸਾਧੋ ਮਨ ਕਾ ਮਾਨ ਤਿਆਗੋ। ਔਰ ਦੇਖੋ ਹੁਣ ਗੁੱਡ ਹੈਬਿਟਸ ਆ ਰਹੀਆਂ, ਕਿਹੜੀਆਂ ਕਿਹੜੀਆਂ ਚੀਜ਼ਾਂ 'ਚ ਸ਼ਬਦ ਵਰਤ ਰਿਹਾ ਰਹਾ ਉਹਦੀ ਧੋਕਾ। ਸਾਧੋ ਮਨ ਕਾ ਮਾਨ ਤਿਆਗੋ, ਕਾਮ ਕ੍ਰੋਧ ਸੰਗਤ ਦੁਰਜਨ ਕੀ ਤਾਂ ਤੇ ਅਹਿਨਸ ਬਚੋ ਨਹੀਂ। ਭੱਜ ਜਾਓ, ਭਾਗੋ, ਉਹਨਾਂ ਦੇ ਲਾਗੇ ਤੱਕ ਨਾ ਆਓ। ਐਡੀਆਂ ਸਖਤ ਇੰਸਟਰਕਸ਼ਨ ਹੋਣ ਔਰ ਸਾਡੀ ਸਿੱਖੀ 'ਚ ਕਰੈਕਟਰ ਚਾਲ ਚੱਲਣ ਜਾਂ ਸਾਰਾ ਐਡਾ ਉਹਦੀ ਕੋਈ ਪਰਵਾਹ ਨਹੀਂ ਕਰਦਾ ਭਈ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਆ ਸਾਧ ਕਾਮ ਕ੍ਰੋਧ ਜਿੱਥੇ ਦੋ ਆ ਜਾਣੋ ਪੰਜਾਂ ਲਈ ਇਸ਼ਾਰਾ ਹੁੰਦਾ, ਪਰ ਗੀਤ ਹੈ ਇਹ 'ਚ ਪੰਜ ਫਿੱਟ ਬੈਠ ਨਹੀਂ ਸਕਦੇ। ਜਿੱਥੇ ਤੁਹਾਡੇ ਥੰਮ ਰੂਲ ਅਸੀਂ ਤਾਂ ਬਾਣੀ ਦੀ ਸਰਚ ਕਰ ਰਹੇ ਹਾਂ ਵੀ ਜਿੱਥੇ ਕਾਮ ਕ੍ਰੋਧ ਆ ਗਿਆ ਉੱਥੇ ਪੰਜਾਂ ਲਈ ਇਸ਼ਾਰਾ, ਕਿਉਂਕਿ ਇਹ ਪੰਜਾਂ ਦੀ ਚੰਡਾਲ ਚੌਂਕੜੀ ਸਦਾ ਇਕੱਠੀ ਹੈ। ਕਾਮ ਕ੍ਰੋਧ ਐਡੇ ਐਡੇ ਅਸੂਲ ਮਿਲ ਰਹੇ ਬਾਣੀ 'ਚ। ਕਿਸ ਤਰ੍ਹਾਂ ਰੋਜ਼ ਕੀਰਤਨ ਸੋਹਰੇ ਦਾ ਪਿਆਰ ਨਾਲ ਪਾਠ ਕਰਦੇ ਹਾਂ, ਕਾਮ ਕ੍ਰੋਧ ਦੇ ਕਾਮ ਕ੍ਰੋਧ ਨਗਰ ਬਹੁ ਭਰਿਆ ਅਤੇ ਬਾਕੀਆਂ ਕੋਲੋਂ ਅਸੀਂ ਖਾਲੀ ਹੈ, ਲਿਖ ਨਹੀਂ ਸਕਦੇ ਇੰਨੀ ਗੀਤ ਹੈ। ਇਸ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਨਾਲ ਇਸ਼ਾਰਾ ਕਰ ਦਿੱਤਾ ਵੀ ਇਹਨਾਂ ਪੰਜਾਂ ਤੋਂ ਬਚੋ, ਕਾਮ ਕ੍ਰੋਧ ਸੰਗਤ ਦੁਰਜਨ ਕੀ, ਔਰ ਉਹਦੀ ਸੰਗਤ ਤੋਂ ਬਚੋ ਦੁਰਜਨ ਤੋਂ। ਦੁਰਜਨ ਬੰਦੇ ਨੂੰ ਨਹੀਂ ਕਿਹਾ, ਕਦੀ ਸਾਡੀ ਬਾਣੀ 'ਚ ਕਿਸੇ ਇਨਸਾਨ ਨੂੰ ਹੇਟ ਨਹੀਂ ਕੀਤੀ, ਸ਼ਰਾਬੀ ਨੂੰ ਹੇਟ ਨਹੀਂ ਕੀਤੀ, ਸ਼ਰਾਬ ਨੂੰ ਹੇਟ ਕੀਤੀ ਹੈ, ਉਹਨੂੰ ਪਿਆਰ ਕਰਨਾ। ਲੇਕਿਨ ਜਿਹੜੀ ਨਿੰਦਣਯੋਗ ਚੀਜ਼ ਹੈ ਉਹ ਅਸਲ ਪੁਆੜੇ ਦੀ ਜੜ੍ਹ ਹੈ, ਉਹ ਦੁਰਜਨ ਹੈ, ਗੁਰੂ ਅਰਜਨ ਪਾਤਸ਼ਾਹ ਕਹਿੰਦੇ ਦੁਰਜਨ ਦੂਜਾ ਭਾਉ ਹੈ। ਜਿਹੜੇ ਬੰਦੇ 'ਚ ਨਾਮ ਜਪਣਾ ਜਾਂ ਪ੍ਰੇਮਾ ਭਗਤੀ ਤੋਂ ਬਗੈਰ ਹੋਰ ਕੋਈ ਹੋਬੀ ਅੰਦਰ ਸ਼ੌਕ ਆ, ਉਹ ਦੂਜਾ ਭਾਉ ਆ। ਔਰ ਦੂਜੇ ਭਾਉ ਸਖ਼ਤ ਰਿਜੈਕਟਡ ਆ ਸਾਰੀ ਬਾਣੀ 'ਚ। ਕਾਮ ਕ੍ਰੋਧ ਸੰਗਤ ਦੁਰਜਨ ਕੀ, ਦੁਰਜਨ ਕਹਿੰਦੇ ਦੂਜੇ ਭਾਉ ਵਾਲੇ ਬੰਦੇ ਦੀ, ਜਿਹੜਾ ਨਾਮ ਨਹੀਂ ਜਪਦਾ ਔਰ ਸਿੱਖੀ ਦੇ ਬਾਕੀ ਸਾਰੇ ਕੰਮ ਰਿਕਮੈਂਡ ਕਰਦਾ ਪਰ ਭਾਉ ਦਾ ਦੂਜਾ। ਤੋ ਕਾਮ ਕ੍ਰੋਧ ਸੰਗਤ ਦੁਰਜਨ ਕੀ, ਤਾਂ ਤੇ ਇਹ ਨਿਸ ਦੋ ਲਫ਼ਜ਼ ਆਉਣਗੇ, ਇਹ ਹੈ ਦਿਨ ਨਿਸ ਹੈ ਰਾਤ। ਦੇਖੋ ਛੋਟੇ ਛੋਟੇ ਲਫ਼ਜ਼ ਪਾਏ ਗੀਤਾ, ਇਹ ਨਿਸ ਹੈ ਕਿ ਦਿਨ ਰਾਤ ਉਹਨਾਂ ਕੋਲੋਂ ਭੱਜ ਜਾ ਉਹਨੂੰ ਲੱਗ ਗਿਆ। ਕਾਮ ਕ੍ਰੋਧ ਹੁਣ ਗੁਣ ਦੱਸ ਰਿਹਾ ਸ਼ਬਦ, ਔਰ ਇਹ ਕਿੱਦਾਂ ਗੁਣ ਹੋਣਗੇ ਜਿਹ ਚਿਕਰ ਤੂੰ ਗੁਰਮੁਖੀ ਸਿਸਟਮ 'ਚ ਨਹੀਂ ਆਉਂਦਾ। ਉਹ ਗੁਰਮੁਖੀ ਸਿਸਟਮ ਕੀ ਹੈ, ਸ਼ਬਦ ਸਾਂਭਣ ਵਾਲੇ ਆ, ਰੋਜ਼ ਪੜ੍ਹਦੇ ਹਾਂ, ਪਰ ਜਵਾਨੀ ਯਾਦ ਕਰਨ ਵਾਲੇ ਪਹਿਲੀ ਹਰਡਲ ਜਿਹੇ ਹੋਇਆ ਸਾਨੂੰ ਨਾਮ ਜਪਣ 'ਤੇ। ਸਾਨੂੰ ਸਵਾਦ ਕਿਉਂ ਨਹੀਂ ਆਉਂਦਾ, ਕਿਉਂਕਿ ਉਹ ਲੁੱਟੀ ਜਾਂਦੇ ਸਾਰੇ ਅੰਦਰ, ਨਾਲੇ ਗੁਣਾਹ ਵੀ ਕਰੀ ਚੱਲੋ, ਨਾਲੇ ਸਭ ਕੁਝ ਫੰਡ ਪਾਠ ਵੀ ਕਰਾਈ ਚੱਲੋ, ਅਰਦਾਸਾਂ ਵੀ ਕਰਾਈ ਚੱਲੋ, ਨਾਲੇ ਭੈੜੀਆਂ ਆਦਤਾਂ ਛੱਡੋ ਨਾ। ਇਸ ਕਰਕੇ ਮਹਾਰਾਜ ਕਹਿੰਦੇ ਕਾਮ ਕ੍ਰੋਧ ਸੰਗਤ ਦੁਰਜਨ ਕੀ, ਤਾਂ ਤੇ ਐਨ ਸੁਭਾਗੋ ਰਹੋ, ਦੁੱਖ ਸੁੱਖ ਦੋਨੋਂ ਸਮ ਕਰ ਜਾਣੇ, ਔਰ ਮਾਨ ਅਪਮਾਨਾ ਹਰ ਸੋ ਗੁੱਡ ਹੈਬਿਟਸ ਨਹੀਂ ਹੈ। ਅਸੀਂ ਕਹਿੰਦੇ ਕਿਹੜਾ ਮਜ਼ਹਬ ਕਹਿੰਦਾ ਵੀ ਇਹ ਕੰਮ ਨਾ ਕਰੋ, ਅਸੀਂ ਤਾਂ ਇਹਨਾਂ ਤੋਂ ਤਾਂ ਉੱਠਣਾ। ਇਹ ਐਸਾ ਗਿਆਨ ਹੈ ਜਿਹੜਾ ਇੱਥੋਂ ਵੀ ਤਾਂ ਲਿਜਾਂਦਾ ਵੀ ਦੂਜੇ ਛੱਡ ਵੀ ਦਏਗਾ ਸਭ ਕੁਝ, ਫਿਰ ਤੂੰ ਕਿੱਥੇ ਜਾਣਾ, ਗਾਹ ਕੀ ਆਉਣਾ, ਉਹ ਸ਼ਬਦ ਦੱਸ ਰਿਹਾ। ਤੋ ਕਾਮ ਕ੍ਰੋਧ ਸੰਗਤ ਦੁਰਜਨ ਕੀ, ਤਾਂ ਤੇ ਇਹ ਨਿਸਭਾਗੋ, ਦੁੱਖ ਸੁੱਖ ਦੋਨੋਂ ਸਮ ਕਰ ਜਾਂਦੇ, ਔਰ ਮਾਨ ਅਪਮਾਨਾ ਹਰ ਸੋਗ ਤੇ ਰਹੇ ਅਤੀਤਾ, ਤਿੰਨ ਜਗ ਤੱਤ ਪਛਾਣਾ, ਉਸ ਤੇ ਨਿੰਦਾ ਦੋਊ ਤੇ ਅੱਗੇ, ਖੋਜੇ ਪਦ ਨਿਰਵਾਨਾ, ਜਨ ਨਾਨਕ ਖੇਲ ਕਠਨ ਹੈ ਪਰ ਸੌਖੀ ਹੋ ਜਾਂਦੀ, ਗੁਰਮੁਖੇ ਕਿਨੂੰ ਜਨ। ਅਖੀਰ ਤੇ ਲਫ਼ਜ਼ ਬਾਬੇ ਨਾਨਕ ਗੁਰਮੁਖੇ, ਦੁੱਖ ਸੁੱਖ ਦੋਨੋਂ ਸਮ ਕਰ ਜਾਂਦੇ, ਔਰ ਮਾਨ ਅਪਮਾਨਾ ਹਰ ਸੋਗ ਤੇ ਰਹੇ, ਇਹ ਹੈ ਗੁੱਡ ਹੈਬਿਟਸ, ਇਹ ਹੈ ਗੁਰਮੁਖੀ ਚੈਨਲ ਜਿਹੜਾ ਅਖੀਰ ਤੇ ਰਿਕਮੈਂਡ ਕੀਤਾ। ਜਿਨ ਚਿਕਰ ਤੂੰ ਇਸ ਸਿਸਟਮ 'ਚ ਨਹੀਂ ਆਉਂਦਾ, ਆਪਣੀਆਂ ਸਾਰੇ ਐਬ ਨਹੀਂ ਛੱਡਦਾ, ਤੋ ਤੇਰਾ ਭਲੀ ਪੂਤ ਨਹੀਂ ਨਾਮ ਹੁੰਦਾ, ਤੂੰ ਉਹਨਾਂ ਜ਼ਾਇਆ ਕਰ ਲੈਂਦਾ। ਤੋ ਗੁਰਮੁਖੀ ਕੀ ਹੈ, ਅਖੀਰ ਤੇ ਗੁਰੂ ਤੇਗ ਬਹਾਦਰ ਸਾਹਿਬ ਨਾਲ ਸ਼ਬਦ ਤੇ ਛੇਟੀ ਜਿਹੀ ਟੋਕ ਦੇ ਗਏ। ਤੋ ਦੁੱਖ ਸੁੱਖ ਉਸਤ ਤੇ ਨਿੰਦਾ ਦੋ ਤੇ ਅੱਗੇ, ਉਸਤਤ ਵੀ ਭੈੜੀ ਅਤੇ ਨਿੰਦਿਆ ਵੀ ਭੈੜੀ, ਉਸ ਤੇ ਨਿੰਦਾ ਦੋ ਤੇ ਅੱਗੇ, ਖੋਜੇ ਪਦ ਨਿਰਵਾਨਾ, ਇਹ ਬੜੀ ਮੁਸ਼ਕਿਲ ਖੇਲ ਹੈ, ਜਨ ਨਾਨਕ ਖੇਲ ਕੱਟਣਾ ਕਿਨੂੰ ਕਿਸੇ ਕਿਸੇ ਨਾ ਇਸ ਸਿਸਟਮ 'ਚ ਪੈ ਕੇ ਅਤੇ ਜਾਣ ਲਿਆ ਰੱਬ ਨੂੰ, ਕਿਨੂੰ ਗੁਰਮੁਖੇ ਜਾਨਾ। ਤੂੰ ਇਹਦੇ 'ਚ ਵੀ ਬਾਬਾ ਨਾਨਕ ਕਹਿੰਦਾ ਤੂੰ ਨਾਮ ਜਪ ਪਰ ਨਾਲ ਆਪ ਸਾਰੀਆਂ ਭੈੜੀਆਂ ਆਦਤਾਂ ਛੱਡ, ਔਰ ਗੁਰਮੁਖੇ ਸਿਸਟਮ 'ਚ ਆ ਤਾਂ ਤੇਰੇ ਮਨ ਨੂੰ ਸਵਾਦ ਆ ਗਏ। ਗੁਰਮੁਖ ਆਵੇ ਸਾਧ ਮਾਨਾ, ਗੁਰਮੁਖ ਆਵੇ ਸਾਧ ਮਾਨਾ, ਸ਼ਬਦ ਕੰਟੈਕਟ ਕਰਦਾ ਠੇਕਾ ਲੈਂਦਾ ਵੀ ਤੂੰ ਇਹ ਸਿਸਟਮ 'ਚ ਆ, ਸ਼ਬਦ ਆਖੇ ਅਲੱਗ, ਤੈਨੂੰ ਸਵਾਦ ਮੰਨਦਾ ਹੋ ਗਿਆ ਜਿਹੜਾ ਤੈਨੂੰ ਕਦੀ ਪਹਿਲਾ ਭਾਗ ਦਾ ਸਵਾਲ ਹੀ ਅਭਿਆਸੀ ਦੇ ਹੁੰਦਾ ਜੀ ਕੀ ਨਾਮ ਜਪੀਏ, ਸਵਾਦ ਤਾਂ ਆਉਂਦਾ ਨਹੀਂ, ਪਹਿਲਾਂ ਸਵਾਦ ਨਹੀਂ ਹੋਣਾ ਸੀ। ਕੱਲ੍ਹ ਦੀ ਸ਼ਬਦ ਚੌਂਕੀ 'ਚ ਦੱਸਿਆ ਸੀ ਭਾਈ ਕਬੀਰ ਸਾਹਿਬ ਕਹਿੰਦੇ ਬੁਰੀ ਪੜ੍ਹੀ ਬੁਲਾਏ, ਪਹਿਲਾਂ ਸਾਧੂ ਚੰਗਾ ਸੀ ਜਦੋਂ ਨਾਮ ਨਹੀਂ ਸੀ ਜਪਦੇ, ਰੱਜ ਕੇ ਸੌਂਦੇ ਸੀ, ਹੁਣ ਅਗਲੀ ਨੀਂਦ ਵੀ ਗਈ। ਕੱਲ੍ਹ ਦੱਸਿਆ ਸੀ ਨਾ ਖੁਦਾ ਹੀ ਮਿਲਾ ਨਾ ਵਸਾਲੇ ਸਨਮ, ਨਾ ਇੱਧਰ ਕੇ ਰਹੇ ਨਾ ਉੱਧਰ ਕੇ ਰਹੇ, ਔਰ ਕੁਛ ਹੋਣਾ ਨਹੀਂ ਹੈ ਪਹਿਲਾਂ 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 ਜਿਹੜਾ ਸਾਡਾ ਹੋਰ ਤਪਣਾ, ਕਿਉਂਕਿ ਨੈਗੇਟਿਵ ਫੋਰਸ ਜ਼ੋਰ ਪਾ ਰਹੀਆਂ ਕਾਮ ਕ੍ਰੋਧ, ਉਹ ਪੋਜ਼ਿਟਿਵ ਫੋਰਸ ਵਾਲੀ ਘੱਟ ਹੈ ਸਾਡਾ ਮਨਮੁੱਖਾਂ ਲਈ, ਅਸੀਂ ਉਹ ਮਨ ਦੇ ਆਖੇ ਲੱਗਦੇ ਹਾਂ। ਜਦੋਂ ਸ਼ਬਦ ਦੇ ਆਖੇ ਇਸ ਚੈਨਲ 'ਤੇ ਚੜ ਗਏ, ਇਹਨਾਂ ਨੇ ਡਾਊਨ ਹੋਣਾ ਸ਼ੁਰੂ ਹੋ ਜਾਣਾ। ਮੇਰਾ ਮਨ ਲੋਚੇ ਗੁਰਦਰਸ਼ਨ ਤਾਈਂ, ਬਿਲਪ ਕਰੇ ਚਾਤਰ ਕੀ ਨਿਆਈ, ਕੀ ਹੋਣਾ ਤੂੰ ਨਪੀ ਚਾਹੀਂ ਜਿੰਨਾ ਮਰਜ਼ੀ, ਪਰ ਤੇਰੇ ਖਾਣਾ ਉਤਰੇ ਸ਼ਾਂਤ ਨਾ ਆਵੇ। ਇਹ ਨਹੀਂ ਪਹਿਲਾਂ ਚੀਜ਼ਾਂ ਹੋਣੀਆਂ, ਕਿਉਂਕਿ ਇਹੋ ਹੀ ਤਾਂ ਅਸੀਂ ਕ੍ਰੋਸ ਕਰਨੀਆਂ, ਲੇਕਿਨ ਇਹ ਹੋਣੀਆਂ ਹੁੰਦੀਆਂ ਕਿਉਂ ਨਹੀਂ ਹੈ ਵੀ ਅਸੀਂ ਦੂਸਰੇ ਬੰਨੇ ਇਸ ਫਲਾਸਫੀ ਨੂੰ ਕਦੇ ਨਹੀਂ ਸਮਝਦੇ ਵੀ ਮਹਾਰਾਜ ਨਾ ਇਹ ਸਾਰੀਆਂ ਚੀਜ਼ਾਂ ਛੱਡਣ ਲਈ ਕਹੇ ਆ। ਲੇਕਿਨ ਅਸੀਂ ਨਾਮ ਵੀ ਜਪੀ ਚੱਲੀਏ, ਕਰੀ ਵੀ ਜਾਈਏ, ਉਹ ਹੋਇਆ ਵੀ ਉਹ ਜਿੱਦਾਂ ਮੈਂ ਕੱਲ੍ਹ ਦੱਸਿਆ ਸੀ ਤਲਾਅ 'ਚ ਪਾਣੀ ਹੈ ਅੰਦਰ ਅੰਮ੍ਰਿਤ, ਕਿਉਂ ਨਹੀਂ ਸਾਨੂੰ ਸਵਾਦ ਕਿਉਂ ਨਹੀਂ ਆਉਂਦਾ, ਕਿਉਂਕਿ ਟੂਟੀ ਜਿਹੜੀ ਪੈਣ ਵਾਲੀ ਉਹ ਤਾਂ ਬੜੀ ਭੋਰਾ ਜਿਹੀ ਹੈ, ਅਤੇ ਮਰਲੇ ਬੰਨੇ ਨਿਕਲਣ ਵਾਲਾ ਪਾਣੀ ਮਘੋਰਾ, ਪਾਣੀ ਸਵਾਹ ਟਿਕਣਾ ਸਾਡੇ ਅੰਦਰ, ਉਹ ਪੰਜ ਲੁੱਟੀ ਜਾਂਦੇ ਆ। ਇਸ ਕਰਕੇ ਬੜੀ ਸਾਫ਼ ਚੀਜ਼ਾਂ ਲਿਖੀਆਂ ਬਾਣੀ 'ਚ, ਲੇਕਿਨ ਗੁਰਮੁਖੇ ਲਾ ਗਏ ਸਾਰੀ, ਕਿਉਂਕਿ ਐਡਾ ਘੁੱਟਵਾਂ ਗਿਆਨ ਹੈ ਇਹਨੂੰ ਸਮਝਣ ਲਈ ਵੀ ਗੁਰਮੁਖੇ ਲਫ਼ਜ਼ ਕਿਉਂ ਹੈ। ਗੁਰਮੁਖੇ ਹੁਣ ਤੁਸੀਂ ਦੇਖੋ ਗੁਰਮੁਖ ਟੂਣ ਟੰਡੇਂਦਿਆਂ ਹਨ ਸੱਜਣ, ਸਾਰੇ ਗੁਰਮੁਖੀ ਪੜ੍ਹੀਆਂ ਅਤੇ ਜੇ ਗੁਰਮੁਖੇ ਕਹੋਗੇ ਤਾਂ ਕਹੋਗੇ ਗੁਰਮੁਖੇ ਟੂਣ ਟੰਡੇਂਦੇ, ਜਿਨ ਚਿਕਰ ਤੂੰ ਭੈੜੀਆਂ ਜਾਂ ਇਹ ਚੀਜ਼ ਨਹੀਂ ਗ੍ਰਹਿਣ ਕਰਦਾ ਸਿਸਟਮ ਤੇਰੇ 'ਚ, ਕੋਈ ਤੂੰ ਢੂੰਡ ਕਰ ਹੀ ਨਹੀਂ ਸਕਦਾ। ਨਾਲੇ ਤੂੰ ਸਭ ਕੁਝ ਕਰਦਾ, ਨਾਮ ਵੀ ਜਪੀ ਜਾਂਦਾ ਸਾਰੇ, ਉਹ ਇਹ ਮਤਲਬ ਇਹ ਇਸੇ ਕਰਕੇ ਕਬੀਰ ਸਾਹਿਬ ਨੇ ਕਿਹਾ ਲੋਕ ਨੇ ਆਰਾਮ ਖਿਲਾਉਣਾ ਜਾਂਦਾ, ਔਰ ਲੋਕ ਕਦੀ ਨਹੀਂ ਧਰਮ ਨੂੰ ਸਮਝਦੇ ਵੀ ਇਹ ਸਭ ਤੋਂ ਚੀਜ਼ਾਂ ਤੇਰੇ ਨਾਮ ਜਪਣ ਨਾਲੋਂ ਵੀ ਜ਼ਰੂਰੀ ਹੈ। ਇਸ ਕਰਕੇ ਮਹਾਰਾਜ ਇੱਥੇ ਵੀ ਕਹਿੰਦੇ ਵੀ ਜੇ ਤੂੰ ਤੇਰਾ ਜੀਵਨ ਸੜਿਆ ਰਹੇਗਾ, ਜਲ ਜਾਏਗਾ ਨਾਮ ਬਗੈਰ, ਪਰ ਜੇ ਤੂੰ ਜਪ ਕਰਨਾ ਸ਼ੁਰੂ ਕਰਦੇ ਪਹਿਲੀ ਸਟੇਜ 'ਤੇ ਜਪ ਕਰਨਾ, ਤੈਨੂੰ ਗੁਰਮੁਖੀ ਸਿਸਟਮ 'ਚ ਆ ਜਾਏ, ਨਾਲੇ ਤੈਨੂੰ ਸਵਾਦ ਮਨ 'ਚ ਆਉਣ ਲੱਗ ਪੈਣਾ। ਗੁਰਮੁਖੀ ਆਵੇ ਸਾਧ ਮਨਾ, ਗੁਰਮੁਖੀ ਆਵੇ ਸਾਧ ਮਨਾ, ਹਰ ਜਪ 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 ਮਾਲੀ, ਹਰ ਜਪ 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 ਮਾਲੀ। ਗੁਰਮੁਖੇ ਰਮਾਇਣ 'ਚ ਗੁਰਮੁਖ ਆ ਰਿਹਾ, ਮਹਾਭਾਰਤ 'ਚ ਗੁਰਮੁਖ ਆ ਰਿਹਾ, ਹਿੰਦੂ ਬੜੀਆਂ ਬੜੀਆਂ ਕਿਤਾਬਾਂ 'ਚ ਗੁਰਮੁਖ ਲਿਖਣ ਨੂੰ ਦੇਹ ਨੂੰ ਮੰਨਦੇ ਹੈ ਮੰਨਦੇ, ਜਿੱਦਾਂ ਸਾਡੇ ਵੀ ਕਿਤੇ ਕਿਤੇ ਗੁਰਮੁਖ ਆ ਗਿਆ ਜੀ, ਬੜਾ ਗੁਰਮੁਖ ਸੀ ਜੀ, ਗੁਰਮੁਖੇ ਢੂੰਡ ਢੰਡੇਂਦੇ ਆ, ਗੁਰਮੁਖ ਢੂੰਡ ਢੰਡੇਂਦੇ ਆ, ਕੋਈ 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 ਗੁਰਮੁਖ ਸੱਜਣ ਆਏ ਮਿਲੇ, ਉਹ ਉੱਥੇ ਗੁਰਮੁਖੇ ਹੈ। ਇਸ ਕਰਕੇ ਇਸ ਰਾਸਤੇ ਤੋਂ ਬਗੈਰ ਗੁਰਮੁਖੇ ਆਵੇ ਸਵਾਦ ਬਣਾ, ਤੇਰੇ ਮਨ ਨੂੰ ਸਵਾਦ ਆ ਜਾਏਗਾ, ਪਰ ਪਹਿਲੇ ਪੌਡੇ 'ਤੇ ਪੈਰ ਰੱਖੀ। ਪਹਿਲਾ ਪੌਡਾ ਹੈ ਨਾਮ ਦਾ ਜਪਣਾ, ਦੂਸਰਾ ਪੌਡਾ ਹੈ ਮਨ ਚਿੱਤ ਇੱਕ ਹੋ ਜਾਣਾ ਔਰ ਧਿਆਨ ਲੱਗਣਾ ਸ਼ੁਰੂ ਹੋ ਜਾਣਾ, ਤੀਸਰਾ ਪੌਡਾ ਹੈ ਅੰਦਰ ਉੱਤਰ ਜਾਂਦਾ ਜਪ ਜਪ ਕੇ ਹਿਰਦੇ 'ਚ, ਉਹ ਹੈ ਸਿਮਰਨ ਬਣ ਜਾਂਦਾ। ਉੱਥੋਂ ਅਗਲਾ ਪੌਡਾ ਹੈ ਸੋਦਰ ਤੇਰਾ ਕਿਹਾ ਸੋ ਕਰਕੇ ਆ, ਜਿੱਤ ਬਹਿ ਸਰਬ ਸੰਭਾਲੇ, ਸੰਭਾਲਣ ਦੀ ਅਵਸਥਾ ਹੋ ਜਾਂਦੀ, ਉਹਦੀ ਦਰਦ ਦੀ ਅਵਸਥਾ ਅੰਦਰੋਂ ਹੀ ਅੰਦਰ ਉੱਥੇ ਪਹੁੰਚ ਕੇ ਉਹਦਾ ਮਨ ਖੜਾ ਹੋ ਜਾਂਦਾ, ਬਹਿ ਜਾਂਦਾ। ਇਸ ਕਰਕੇ ਸੰਭਾਲਣ ਤੋਂ ਬਾਅਦ ਤਾੜੀ ਦੀ ਅਵਸਥਾ, ਲਿਵ ਦੀ ਅਵਸਥਾ, ਖਰੇ ਕਿੰਨੀਆਂ ਕੁ ਅਵਸਥਾ ਸਾਰੇ ਬਾਬਾ ਜੀ ਨਾਨਕ ਦੇ ਸ਼ਬਦਾਂ 'ਚ ਨਿਕਲ ਰਹੀਆਂ, ਇਸੇ ਸ਼ਬਦ 'ਚ ਹੀ ਲਿਵ ਦੀ ਅਵਸਥਾ ਆਈ ਹੈ। ਲੇਕਿਨ ਪਹਿਲਾ ਪੌਡਾ ਕੀ ਹੈ, ਹਰ ਜਪ ਜਾਪ ਜਪ ਜਪ ਮਾਲੀ, ਹਰ ਜਪ ਜਾਪ ਜਪ ਜਪ ਮਾਲੀ, ਗੁਰਮੁਖ ਆਵੇ ਸਾਧ ਮਨਾ। ਸਾਧ ਕੋਈ ਲਫਜ਼ ਨਹੀਂ ਹੈ, ਸਵਾਦ ਲਿਖ ਨਹੀਂ ਸਕਦੇ ਕਿਉਂਕਿ ਤਪਲੇ ਦਾ ਘਰ ਘੱਟ ਜਾਏਗਾ। ਜਿੱਥੇ ਉੱਤੇ ਮਹੱਲੇ ਆਏ ਨਾ, ਟੋਡੀ ਮਹੱਲਾ ਪਹਿਲਾ ਘਰ ਦੂਜਾ, ਘਰ ਦਾ ਮਤਲਬ ਉੱਥੇ ਦੂਜੇ ਘਰ 'ਚ ਤਪਲਾ ਵਜਾਉਣਾ। ਜੇ ਸਵਾਦ ਕਹਿ ਦਾਂਗੇ ਪੋਇਟਰੀ 'ਚ, ਉਹ ਤਾਲ ਖੁੱਲ ਜਾਊਗੀ। ਇੱਥੇ ਸਾਧ, ਕਈ ਥਾਂ ਸਾਧ ਆਏਗਾ, ਕਈ ਥਾਂ ਸਵਾਦ ਆਏਗਾ, ਕਈ ਥਾਂ, ਲੇਕਿਨ ਇੱਥੇ ਸਾਧ ਆਇਆ ਔਰ ਦੱਦੇ ਨੂੰ ਔਂਕੜ ਦੇ ਗਏ ਵੀ ਤੈਨੂੰ ਜ਼ਰੂਰੀ ਆਏਗਾ ਪਰ ਅੰਦਰ ਆਏਗਾ, ਬਾਹਰ ਤੈਨੂੰ ਕੋਈ ਸਵਾਦ ਨਹੀਂ ਮਿਲਣਾ। ਜਿੱਥੇ ਜਿਸ ਅਖੀਰਲੇ ਲਫਜ਼ ਨੂੰ ਔਂਕੜ ਲੱਗ ਜਾਏ, ਇਹਦੀ ਕਰੈਕਟਰਿਸਟਿਕ, ਇਹਦੇ ਫੰਕਸ਼ਨ, ਔਂਕੜ ਕਿਉਂ ਲਾਇਆ ਮਹਾਰਾਜ ਨਾ, ਹੁਣ ਸਾਧ ਨਾ ਔਂਕੜ ਲਾਉਣ ਦਾ ਕੀ ਮਤਲਬ। ਇਸੇ ਕਰਕੇ ਨਵੀਆਂ ਬੀੜਾਂ 'ਚ ਹਜ਼ਾਰਾਂ ਦੀ ਗਿਣਤੀ 'ਚ ਔਂਕੜ ਗਾਇਬ ਹੈ ਪਰ ਬਾਬੇ ਨਾਨਕ ਦੇ ਸ਼ਬਦਾਂ 'ਚ ਬਚੇ। ਕੱਲ੍ਹ ਦੱਸਿਆ ਸੀ ਨਾ ਵੀ ਨਕਲ ਕਰਨ ਲੱਗੇ ਪਹਿਲਾਂ ਬਾਬੇ ਦੀ ਜਪ ਸਾਹਿਬ, ਪਿੱਛੋਂ ਫਿਰ ਫਾਹਾ ਵੱਟਦੇ ਚੱਲ ਗਏ, ਇੱਥੇ ਮੁੱਕਦਾ ਹੀ ਨਹੀਂ ਗਿਆ। ਤੋ ਦੱਦੇ ਨੂੰ ਔਂਕੜ ਇੱਥੇ ਮਹਾਰਾਜ ਸਾਧ ਨੂੰ ਤਾਂ ਦੇ ਰਿਹਾ ਹੈ, ਜਿੱਥੇ ਔਂਕੜ ਲੱਗ ਜਾਏ ਉਹ ਹੈ ਅੰਦਰਲਾ ਸੱਚਾ ਅਤੇ ਸ਼ਬਦ ਰੂਪੀ। ਆਹ ਤਿੰਨ ਫੰਕਸ਼ਨ ਆ ਵੱਡੇ ਔਂਕੜ ਦੇ, ਜਿੱਥੇ ਲੱਗ ਜਾਏ ਉਹਨੂੰ ਸਮਝ ਲਓ ਅੰਦਰਲਾ ਸੱਚਾ ਕੀਰਤਨ ਨੂੰ ਸਦਾ ਔਂਕੜ ਹੋਏਗਾ। ਕਿਹੜਾ ਕੀਰਤਨ? ਅੰਦਰਲਾ ਸੱਚਾ ਅਤੇ ਸ਼ਬਦ ਦਾ ਕੀਰਤਨ ਜਪਣ ਵਾਲੇ ਦਾ। ਇਸ਼ਨਾਨ ਨੂੰ ਔਂਕੜ ਹੋਏਗਾ ਸਦਾ, ਬਾਮਣ ਵਾਲਾ ਇਸ਼ਨਾਨ ਨਹੀਂ ਸਾਡਾ ਖਾਸ ਹੈ, ਔਂਕੜ ਦਿੱਤਾ ਇਹ ਅੰਦਰਲਾ ਸੱਚਾ ਅਤੇ ਸ਼ਬਦ ਅੰਦਰਲੇ ਅੰਮ੍ਰਿਤਸਰ 'ਚ ਨਹਾਉਣਾ। ਇਸ ਤਰ੍ਹਾਂ ਆਖੇ ਜਿੰਨੇ ਵੀ ਔਂਕੜ ਉੱਥੇ ਕਹਿੰਦੇ ਦੇਖੋ ਫੜੋ, ਉਹਦਾ ਤਿੰਨ ਵੱਡੇ ਫੰਕਸ਼ਨ ਆ, ਬਾਕੀ ਇਹਦੇ ਫੰਕਸ਼ਨ ਮੇਰਾ ਖਿਆਲ ਹੈ ਇੰਨੇ ਸਤਿਗੁਰੂ ਦੇ ਅਸੀਂ ਨਹੀਂ ਫੰਕਸ਼ਨ ਲੱਭੇ, ਕਿਤੇ ਤਾਂ ਇਹ ਫੁੱਲ ਸਟਾਪ ਦਾ ਕੰਮ ਕਰੇਗਾ, ਕਿਤੇ ਰਿਕਮੈਂਡ ਕਰੇਗਾ, ਕਿਤੇ ਟਿਊਨ ਬਣਾਉਣ ਦਾ ਕੰਮ ਕਰੇਗਾ, ਇਹ ਤਾਂ ਸਿਆਰੀ ਨਾਲ ਜਿਹੜੀ ਅਖੀਰਲੇ ਲਫਜ਼ ਨੂੰ ਲੱਗੇ, ਆ ਗੁਰਮੁਖੇ ਦੇ ਅਖੀਰਲੇ ਲਫਜ਼ ਨੂੰ ਸਿਆਰੀ ਲੱਗੀ ਹੈ। ਗੁਰਮੁਖ ਨੇ ਉਹਨੂੰ ਪੜ੍ਹਨਾ ਮਾੜਾ ਜਿਹਾ ਥੋੜ੍ਹਾ ਜਿਹਾ ਗੁਰਮੁਖੇ ਬਲਾਕੜਾ ਸ਼ਬਦ ਦੇ, ਇੱਥੇ ਇਸੇ ਸ਼ਬਦ ਦੇ ਵਿੱਚ ਸ਼ਬਦੇ ਸੱਚੇ ਲਿਵ ਲਾਈ, ਬਾਬਾ ਨਾਨਕ ਸਿਹਾਰੀ ਦੇ ਰਿਹਾ ਨਾਲ, ਵੀ ਸ਼ਬਦ ਦੇ ਨਾਲ ਇਹਨੂੰ ਸਿੱਧਾ ਸ਼ਬਦ ਕਹਿ ਦੇਣਾ, ਇਸੇ ਕਰਕੇ ਦਰਸ਼ਨ ਕਰਕੇ ਸ਼ਬਦ ਪੜ੍ਹਨੇ। ਕਈ ਅਨਮੋਲ ਹੀਰੇ ਰਤਨ ਸਾਨੂੰ ਆਉਂਦੇ ਆ ਜਿਹਦੇ ਨਾਲ ਤੁਸੀਂ ਇੱਕ ਵਾਰੀ ਸਮਝ ਕੇ ਸਾਰੇ ਕੜੀਆਂ ਨੂੰ ਸ਼ਬਦ ਖੁੱਲ ਜਾਣਗੇ, ਕਿਉਂਕਿ ਸ਼ਬਦ ਸੱਚਾਈ ਹੈ। ਇਹ ਨਹੀਂ ਵੀ ਇੱਕ ਥਾਂ ਇੱਕ ਗੱਲ ਕਹਿ ਰਿਹਾ ਜੋ ਦੂਸਰੇ ਤਾਂ ਨਹੀਂ, ਉਹ ਕਾਚ ਪੇਚੋ ਜੋ ਸਾਡਾ ਐਸਾ ਜਿਹਾ ਸ਼ਬਦ ਨੇ ਇੱਕ ਵਾਰੀ ਕਹਿਤਾ ਸਾਰੀ ਬਾਣੀ 'ਚ ਉਹ ਚੀਜ਼ ਚੱਲੇਗੀ। ਜੇ ਨਹੀਂ ਸਮਝ ਆਉਂਦੀ ਤਾਂ ਸਾਡਾ ਆਪਣਾ ਘਾਟਾ ਹੈ, ਲੇਕਿਨ ਉਹ ਸੱਚਾਈ ਹੈ ਵੀ ਇੱਕ ਜੋ ਗੱਲ ਗੁਰੂ ਮਹਾਰਾਜ ਇੱਕ ਥਾਂ ਕਹਿ ਰਹੇ ਸਾਰੀ ਬਾਣੀ 'ਚ ਭਗਤਾਂ ਦੀ ਔਰ ਮਹੱਲਿਆਂ ਦੀ ਬਾਣੀ ਇਸੇ ਤਰ੍ਹਾਂ ਹੀ ਚੱਲੇਗੀ। ਇਸ ਕਰਕੇ ਗੁਰਮੁਖੇ ਜਿਸ ਵੇਲੇ ਆ ਗਏ ਉਹ ਹੈ ਵੀ ਇਸ ਚੀਜ਼ਾਂ 'ਚ ਆ, ਔਰ ਦੇਖਿਓ ਕਿੰਨੀ ਵਾਰੀ ਗੁਰਮੁਖ ਆਉਂਦਾ ਔਰ ਪਹਿਲਾ ਪੌੜਾ ਰਹਾਓ 'ਚ ਪਹਿਲੇ ਸਟੈਪ 'ਤੇ ਪੈਰ ਰੱਖ ਰਹੇ ਨੇ ਮਹਾਰਾਜ। ਹਰ ਜਪ ਜਾਪ ਜਪ ਜਪ ਮਾਲੀ, ਹਰ ਜਪ ਜਾਪ ਜਪ ਜਪ ਮਾਲੀ। ਕਿਉਂ ਅਸੀਂ ਕਿਉਂ ਨਹੀਂ ਇਸ ਪੱਟੜੀ 'ਤੇ ਸਮਝਦੇ? ਬਾਬੇ ਨਾਨਕ ਦੇ ਕਦੀ ਅਸੀਂ ਹੁਕਮ ਨਹੀਂ ਸਮਝਦੇ। ਉਹਨਾਂ ਨੇ ਕਿਹਾ ਬਾਣੀ ਕਾਹਦੇ ਲਈ ਮੈਂ ਦੇ ਰਿਹਾ, ਸਮਝੇ ਸੂਝੇ ਪੜ ਪੜ ਬੂਝੇ, ਪੜਿਆ ਨਾਹੀਂ ਭੇਦ ਬੂਝਿਆਂ ਪਾੜਨਾ। ਸੌ ਵਾਰੀ ਪੜ੍ਹੋ ਬੇਸ਼ੱਕ, ਪਰ ਕਿਸੇ ਮੇਜਰਿੰਗ ਸਟਿੱਕ ਨਾ ਦੇ ਪੜ੍ਹੋ ਕਿ ਅਸੀਂ ਇਹਦੇ ਕੁਛ ਲੱਭਣਾ। ਜੇ ਪੜ ਪੜ ਮਾਰ ਤੇ ਕਹਿੰਦਾ ਪੜ ਪੜ ਗੱਡੀ ਲੱਦੀਏ, ਪੜ ਪੜ ਭਰੀਏ ਸਾ, ਪੜ ਪੜ ਬੇੜੀ ਪਾਈਏ, ਨਾਨਕ ਲੇਖੇ ਜੇ ਨਾਮ ਨਹੀਂ ਜਪਦਾ ਤਾਂ ਉਹ ਕਿਸੇ ਲੇਖੇ 'ਚ ਨਹੀਂ ਆਇਆ। ਅਸੀਂ ਕਹਿੰਦੇ ਪੜ੍ਹੋ ਸਭ ਕੁਛ ਕਰੋ, ਪਰ ਕਦੀ ਉਸ ਪੱਟੜੀ 'ਤੇ ਚੜ੍ਹਨਾ ਹੀ ਨਹੀਂ ਜਿਸ ਤੇ ਸਾਰਾ ਗਿਆਨ ਜ਼ੋਰ ਦੇ ਰਿਹਾ ਹੈ। ਵਾਰ ਵਾਰ ਅਸੀਂ ਪੜ੍ਹੀ ਜਾਣਾ ਨਾਨਕੇ ਕਰ ਕੇਵਲ ਨਾਮ, ਕੇਵਲ ਨਾਮ ਜਪੋ ਰੇ ਪ੍ਰਾਣੀ, ਅਤੇ ਕਦੀ ਕੇਵਲ ਨਾਮ ਜਪਿਆ ਵੀ ਹੈ। ਇਹ ਕਿਉਂ ਹੋ ਰਿਹਾ? ਇਸੇ ਕਰਕੇ ਇਹ ਲੀ ਤੁਰੀ ਨਹੀਂ ਹੈ ਵੀ ਸ਼ਬਦ ਨੂੰ ਗਾਵੋ ਵੀ ਪੜ੍ਹੋ ਵੀ, ਸਾਰੇ ਗਾਉਣ ਲਈ ਲਿਖੇ ਹੈ ਇੰਨੇ ਸ਼ਬਦ, ਔਰ ਇਹਦੇ ਵਿਚਾਰ ਵੀ ਕਦੀ ਕਰ ਲਓ। ਔਰ ਕੀ ਯਾਰ, ਸ਼ਬਦ ਨੂੰ ਸ਼ਬਦ ਨਾਲ ਵਿਚਾਰ ਕਰੋ, ਕਦੀ ਆਪਣੀ ਵਿੱਚ ਮਾਤਾ ਨਾ ਲਾਓ। ਜੋ ਇੱਕ ਥਾਂ ਸ਼ਬਦ ਕਹਿੰਦਾ ਟੁੰਡੋ ਖੋਜ ਕਰੋ ਮਿਹਨਤ ਕਰੋ, ਗੁਰੂਆਂ ਨਾਲ ਤੁਹਾਨੂੰ ਦੱਸਿਆ ਨਾ ਪਿੱਛੇ ਇਨਸੇ ਆਇਆ ਪੰਜ ਅਤੇ ਸਤਾਰਾਂ, ਇਹ ਪੰਜਾਂ ਬੰਦਾਂ ਦਾ ਬੰਦਾਂ ਸਟੈਂਡਿਆਂ ਦੀ ਪੋਇਮ ਆ, ਔਰ ਪੰਜਾਂ ਬੰਦਾਂ ਦਾ ਸ਼ਬਦ ਆ ਔਰ ਸਤਾਰਵਾਂ ਸ਼ਬਦ ਹੈ ਇਸੇ ਸਟਾਈਲ ਦਾ। ਕਿਉਂ ਲਾਉਣੇ ਪਏ ਇਨਸੇ? ਕਿਉਂਕਿ ਉਦਾਸੀ ਔਰ ਗੁਰੂ ਘਰ ਦੇ ਬੈਰੀ ਕੋਲ ਸਾਡੀ ਸ਼ਬਦਾਂ 'ਚ ਹੋਰ ਸ਼ਬਦ ਵਾੜ ਨਹੀਂ ਸਕਦੇ, ਐਸੀ ਐਡਿਟਿੰਗ ਹੈ ਗੁਰੂ ਗੁਰੂ ਕੋਲ ਟਾਈਮ ਹੈ ਵੀ ਇੰਨੇ 1300 ਇੰਨੇ ਸਫਿਆਂ 'ਚ ਗਿਣ ਗਿਣ ਕੇ ਕਹੀ ਕਿ ਬਈ 17-17 ਹਿੰਸੇ ਚੱਲਣਗੇ। ਕਿੰਨੀ ਗੁਰੂ ਅਰਜਨ ਪਾਤਸ਼ਾਹ ਦੀ ਮਿਹਨਤ ਨਾਲ ਸਿੱਖਿਆ, ਭਾਈ ਦੇਖੋ ਗਿਣੋ ਕਿੰਨੇ ਸ਼ਬਦ ਹੋ ਗਏ। ਗੁਰੂ ਕੋਲ ਟਾਈਮ ਹੈ, ਸਿੱਖ ਕੋਲ ਟਾਈਮ ਨਹੀਂ ਹੈ। ਇਹਨੂੰ ਪੜ੍ਹਨਾ ਪਾਠ ਕਰ ਲੈਣਾ ਸਾਰਾ, ਹੁਣ ਇਸ ਸ਼ਬਦ ਦਾ ਕਿੰਨੀ ਕੁ ਵਾਰੀ ਰਾਊਂਡ ਦੀ ਕਲੋਕ ਸਾਰੀ ਦੁਨੀਆ 'ਚ ਪਾਠ ਹੋ ਰਿਹਾ। ਜੇ ਕਿਤੇ ਮਾੜਾ ਜਿਹਾ ਰੁਕ ਕੇ ਇੱਕ ਸ਼ਬਦ ਵੀ ਸਮਝ ਲਓ ਸਾਰੇ ਸ਼ਬਦ ਖੁੱਲ ਜਾਣਗੇ। ਲੇਕਿਨ ਪਾਠ ਇਹ ਨਹੀਂ ਵੀ ਅਸੀਂ ਪਾਠ ਨਹੀਂ ਕਰਨਾ, ਪਾਠ ਜਿੰਨੀ ਵੀ ਅਸੀਂ ਬਾਣੀ ਪੜ੍ਹ ਰਹੇ ਇਹਦਾ ਸਤਿਕਾਰ ਕਰ ਰਹੇ ਮੱਥੇ ਟੇਕ ਰਹੇ ਹਾਂ, ਇਹੋ ਹੀ ਸਾਡੀ ਕੌਮ ਨੂੰ ਸਾਰੀ ਦੁਨੀਆ ਤੋਂ ਅੱਗੇ ਲੈ ਜਾਊਗੀ। ਕਿਉਂਕਿ ਸਾਡਾ ਗਿਆਨ ਐਸਾ ਵਿਲੱਖਣ ਹੈ ਵੀ ਇਹਨੂੰ ਜਦੋਂ ਇਸ ਪੱਟੜੀ 'ਤੇ ਚੜ੍ਹ ਗਏ ਵੀ ਇਹਨੂੰ ਕਦੀ ਦੇਖਦੇ ਨਹੀਂ ਅਸੀਂ ਪੜ੍ਹ ਕੀ ਰਹੇ, ਪਾਠ ਕੀ ਕਰ ਰਹੇ। ਕਿਉਂਕਿ ਸਿੱਖ ਕੌਮ ਦਾ ਐਡਾ ਵਿਸ਼ਵਾਸ ਜਿਹੜਾ ਗੁਰਬਾਣੀ 'ਤੇ ਨਾ, ਇਹੋ ਬਚਾਏਗਾ ਸਭ ਕੁਝ। ਕਿਸੇ ਕੋਲ ਇਹੋ ਜਿਹਾ ਗਿਆਨ ਨਹੀਂ ਹੈ ਦੁਨੀਆ 'ਚ, ਬਾਅਦ 'ਚ ਸਾਰੇ ਲਿਖੇ ਗਏ ਉਹ ਵੀ ਸਤਿਕਾਰਯੋਗ ਨੇ। ਲੇਕਿਨ ਅਸੀਂ ਕਹਿੰਦੇ ਹਾਂ ਵੀ ਜੋ ਆਹ ਵਿਲੱਖਣ, ਕਿ ਇਹਦੀ ਵਿਲੱਖਣਤਾ ਕੀ ਹੈ? ਇਹਦੀ ਵਿਲੱਖਣਤਾ ਇਹ ਹੈ ਵੀ ਜੇ ਨੇਕ ਤੋਂ ਨੇਕ ਬੰਦੇ ਬਣ ਵੀ ਜਾਓਗੇ ਸਭ ਕੁਛ ਕਰ ਲਓਗੇ, ਪਰ ਛੁੱਟੋਗੇ ਨਹੀਂ ਨਾਮ ਤੋਂ ਬਗੈਰ। ਸਾਰੀ ਫਿਲਾਸਫੀ ਉਹ ਕਹਿੰਦੀ। ਇਸ ਕਰਕੇ ਪਹਿਲੇ ਪੌਦੇ 'ਤੇ ਮਹਾਰਾਜ ਰਹਾਓ ਦੀ ਤੁਕ 'ਚ, ਔਰ ਫਿਰ ਬਾਰਗਾਹ ਅਸੀਂ ਗਿਆਨ ਤੀਸਰੇ ਹਿੰਸੇ ਤੱਕ ਪਹੁੰਚ ਚੁੱਕੇ ਹਾਂ। ਅੱਜ ਅਸੀਂ ਉੱਥੋਂ ਸ਼ੁਰੂ ਕਰਾਂਗੇ, ਪਹਿਲਾਂ ਰਹਾਓ ਦੀ ਤੁਕ ਹੋਰ ਖੋਲ ਲਈਏ। ਹਰ ਜਪ ਜਾਪ ਜਪ ਜਪ ਮਾਲੀ। ਹੁਣ ਸਾਰੇ ਸ਼ਬਦ 'ਚ ਦੇਖਿਓ ਕਿਤੇ ਬਾਣੀ ਪੜ੍ਹਨ ਦਾ ਜ਼ਿਕਰ ਆਏਗਾ? ਬਾਬਾ ਨਾਨਕ ਦਾ ਸ਼ਬਦ ਬਾਣੀ ਨਾਲ ਕੋਈ ਕੰਮ ਹੋ ਜੂਗਾ? ਅਸੀਂ ਕਹਿੰਦੇ ਮਹਾਰਾਜ ਨੇ ਇੰਨੀ ਬਾਣੀ ਦਿੱਤੀ ਵੀ ਕਿਸੇ ਕੰਮ ਲਈ ਹੈ, ਸਭ ਕੁਝ ਜ਼ਰੂਰੀ ਹੈ, ਪਰ ਸ਼ਬਦਾਂ 'ਚ ਦੇਖਣਾ ਵੈਲਿਊ ਕਿਹਦੀ ਪਾਉਣੀਆਂ ਸੀ? ਉਹ ਹੈ ਚਲ ਜਾਓ ਜੀਵਨ ਨਾਮ ਬਿਨਾ, ਚਲ ਜਾਓ ਜੀਵਨ ਨਾਮ ਬਿਨਾ। ਤੇਰਾ ਤੂੰ ਬਾਣੀਆਂ ਪੜ ਜੀ ਸਦਕੇ ਕਰ, ਸਭ ਕੁਛ ਕਰ ਸਾਰਾ ਬਹੁਤ, ਜਿਹੜੇ ਨਹੀਂ ਕਰਦੇ ਉਹਨਾਂ ਨੂੰ ਹਜ਼ਾਰਾਂ ਦਰਜੇ ਲੋਕ ਚੰਗੇ ਹੈ ਸਾਡੇ, ਤੂੰ ਸਭ ਕੰਮ ਕਰ ਪਰ ਤੇਰਾ ਜੀਵਨ ਸੜਿਆ ਰਹੂ। ਸ਼ਬਦ ਕਹਿੰਦਾ ਵੀ ਜਲ ਜਾਓ
ਜੀਵਨ ਨਾਮ ਬਿਨਾ,
ਜਲ ਜਾਓ ਜੀਵਨ ਨਾਮ ਬਿਨਾ। और जल नहीं पालना। लल्ली नूं सियारी है, जले जाओ जल जाएगा, जले जाओ
जीवन नाम बिना,
जले जाओ
जीवन नाम बिना,
जले जाओ उड़े नूं औंकड़ दे गए, जीवन नूं औंकड़ दे गए। इहदा मतलब बाहरों तू बड़ा सुखी होएगा, सब कुछ है, पर अंदरले बने हो, अंदरला सच्चा तो वो शब्द आ जीवन है। इसका अंकर दे रहे रे, जल जा
जीवन नाम बिना,
जल जा
जीवन नाम बिना, हर जप जाप जप जप माली,
वाहगुरु 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 वाहगुरु,
हर जप जाप जप जप माली।
ये महाराज ने वागुरु वागुरु क्यों नहीं लिखा, हार क्यों लिख देता? कई था राम जप आएगा, कई था गोविंद 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 संगे मेरा नाम दे मान दे, और कई था इन्ने परमेश्वर के नाम साड़ी बाणी च, ये जपना इशारा है। असी हार नहीं जपना, असी अपने गुरु का मंत्र जपना है। ये सारे परमेश्वर के नावों ऐस ज्ञान ने जफी पाई है भी किसी घटता कित नहीं है, कोई उच्चा नाम नहीं है। परमेश्वर च इको जी सनामा च शक्ति है, पर जे परमेश्वर के नाम के नाल तू कोई एडिशन आल्ट्रेशन की ना, वो कला खत्म हो जानी। जिदा असी सतनाम वाहगुरु मंत्र नहीं है साढ़ा, सत्ते नाम प्रीफेस है, केड़ा नाम जरा सत्ते है, जी सदा ही होंद है, एग्जिस्टेंस है, सत्ते नाम केड़ा नाम जी अगे आएगा वो है वाहगुरु। लेकिन ये ऐसी चीज़ है, ये वाहगुरु मंत्र पहले युगां च नहीं कित आया, लेकिन पहले वेदा शास्त्रों के जिन्ने नाम है वो आए है, पर वो जप गलत हो रहा सी। जे ओ ओम दा जाप करते सी, बड़ा भारा मंत्र है ओम, रब वाल इशारा अगे जा के उदे नाल जोड़ देंदे सी, ओम नमो शिवा ओम नमो शिवा, शिव जी नूं नमस्ते कर दें परमेश्वर की बजाय, एक कार की बजाय देवते नूं हरि ओम मंत्र है, ठीक है दोनों है। इस करके जब बाणी च कहा, जे को आखे बोल विगाड़ तां लिखिए सिर गवारा, गवार नहीं लिखे आ, गवार गवार नहीं लिखे आ, बल्कि वह मूर्खां दी टीम का कैप्टन है। सिर गवारा गवार जिहड़ा परमेश्वर के नाम के नाल कोई एडिशन आल्ट्रेशन करता, कला नहीं रही। केवल जे जिन्ने नाम साढ़े आते हैं वो सीधे रिकमेंडेड है भी एक नाम जपना परमेश्वर का, और किसी देवते का नहीं जपना, किसी गुरु का नहीं नाम नहीं जपना। इस करके माल्या ने अपना नाँ नहीं उत्ते लिखा, माल्या के उत्ते बाणी महल्ले ही आवगे, ताकि सिख का ध्यान को साढ़े वाल ना हो जाए। एक दे पुजारियां असी और एक दा नाम जपना, लेकिन सारे ही नाम मुबारक ने। जिस जिस गुरु को गुरमंत्र दीखित होंदा उहदा मंत्र करे। असी पंजा जो गुरु गोबिंद सिंह साहब जी ने सानू चाल दस दिती है, आप गोडियां पार होकर उन्होंने पंजा सिखां कोलों गुरमंत्र लिया और गुरमंत्र भी फतेह चलिया। उन्होंने बुलाया, बोल वाहिगुरु जी का खालसा वाहिगुरु जी की, यदि गुरमंत्र दे जांदे पंज प्यारे, और उन्होंने आप चल के राह चलाता भी अज तो बाद ये पहला युग पुरश दुनिया के हूँ मानते हैं। जब ही अमेरिका या सारी दुनिया से डेमोक्रेसी आई है या डिक्टेटरशिप खत्म हुई है, असी नाल नाल बैकग्राउंड क्यों अपने हिस्से दिने भी खंडे बाटे की पोल क्यों जरूरी है, और वाहेगुरु जो सानू मंत्र मिल जाता है वाहेगुरु। और उन्होंने स्टालिन मसोलिनी हिटलर ये तीन डिकटेटर दुनिया चाहे दुनिया अच से कन्ना हथ लाई है भी कल का राज ना हो। साढ़े पिछे असी पीवो पोल खंडे तार दिया टेपन सारी एक दे चुके हैं, लेकिन मोटी चीज़ दसते हैं ਕਿਉਂਕਿ ਸਰੋਤਿਆਂ ਤੱਕ ਕੋਈ ਸ਼ਬਦ ਪਹੁੰਚਦਾ ਕੋਈ ਨਹੀਂ, ਇਸੇ ਸ਼ਬਦ ਦੇ ਵਿੱਚ ਹੀ ਅਸੀਂ ਕਿਉਂ ਦੱਸਦੇ ਹਾਂ ਵੀ ਸਾਡਾ ਵਾਹਿਗੁਰੂ ਕਿਉਂ ਨਹੀਂ ਲਿਖਿਆ, ਜਾਂ ਅਸੀਂ ਕੀ ਜਪਣਾ ਹੈ। ਹਰ ਅਸੀਂ ਆਪਣੇ ਗੁਰੂ ਦਾ ਮੰਤਰ ਜਪਣਾ, ਔਰ ਜੋ ਕੋਈ ਆਪਣੇ ਆਪਣੇ ਗੁਰੂ ਦੇ ਜਪ ਰਿਹਾ ਉਹਦੀ ਅਸੀਂ ਕਦਰ ਕਰਨੀ ਹੈ ਵੀ ਤੂੰ ਠੀਕ ਰਾਸਤੇ 'ਤੇ ਹੈ। ਲੇਕਿਨ ਰੱਬ ਦਾ ਨਾਮ ਜਪੇ, ਕੇਵਲ ਨਾਮ ਰੱਬ ਦਾ, ਇੱਕ ਦੀ ਭਗਤੀ ਆ ਲਓ। ਤੋ ਉਹ ਤਿੰਨ ਡਿਕਟੇਟਰ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਕਿਹਾ ਵੀ ਨਾ ਇਕੱਲਾ ਸਾਧ ਮੰਤਰ ਦੇ ਸਕਦਾ, ਨਾ ਇਕੱਲਾ ਗੁਰੂ, ਔਰ ਅੱਜ ਤੋਂ ਇਹ ਡਿਕਟੇਟਰਸ਼ਿਪ ਖਤਮ। ਔਰ ਰਿਲੀਜਨ 'ਚ ਦੁਨੀਆ ਮੰਨਦੀ ਅੱਜ ਕੱਲ੍ਹ ਵੀ ਪਹਿਲਾ ਰਿਲੀਜੀਅਸ ਯੁੱਗ ਪੁਰਸ਼ ਇੱਕ ਸਿੱਖਾਂ ਕੋਲ ਆਇਆ ਜਿਹਨੇ ਰਿਲੀਜਨ 'ਚ ਡਿਕਟੇਟਰਸ਼ਿਪ ਖਤਮ ਕੀਤੀ। ਹੈ ਬਾਣੀ 'ਚ ਪਹਿਲਾਂ ਵੀ ਸਾਰੀ ਅਸੀਂ ਜ਼ਾਹਰ ਕੀਤੀ ਹੈ ਉਸ ਸਟੇਪਾਂ 'ਚ ਵੀ ਪਹਿਲਾਂ ਵੀ ਖਤਮ ਸੀ ਗੁਰੂਆਂ ਨੂੰ, ਲੇਕਿਨ ਗੁਰੂਆਂ ਨੂੰ ਕਰਨਾ ਪਿਆ ਕਿਉਂਕਿ ਬਾਹਮਣ ਗੁਰ ਬਣਿਆ ਬੈਠਾ ਸੀ। ਬਾਹਮਣ ਗੁਰੂ ਹੈ ਜਗਤ ਕੋ ਭਗਤਨ ਕੋ ਗੁਰਨਾ ਹੈ, ਬਾਬੇ ਨਾਨਕ ਨਾਮ ਪਈ। ਇਹ ਬਾਹਮਣ ਹੀ ਇਕੱਲਾ ਕੰਨਾ ਮੰਨਾ ਕੁਰ ਤੂੰ ਮੇਰੇ ਚੇਲਾ, ਇਹ ਮੰਤਰ ਦਿੰਦਾ ਔਰ ਸਾਰੀਆਂ ਜਾਤਾਂ ਦਾ ਇਹ ਰੱਬ ਬਣੀ ਬੈਠਾ। ਉੱਥੇ ਹੈ ਸਿੱਖਾ ਕੰਨ ਚੜ੍ਹਾਈਆਂ ਗੁਰ ਨੇਰਾ ਨਹੀਂ ਹੈ, ਜਾ ਕੇ ਦੇਖਿਓ। ਹੁਣ ਸਿੱਖਾ ਕੰਨ 'ਚ ਚੜ੍ਹਾ ਕੇ ਮੰਤਰ ਦਿੰਦਾ ਸੀ ਕੰਨ 'ਚ, ਸਿੱਖਾ ਕੰਨ ਚੜ੍ਹਾਈਆਂ ਗੁਰ ਸਹੁਰਾ ਆਪ ਰੱਬ ਬਣੀ ਬੈਠਾ ਸੀ, ਗੁਰ ਬ੍ਰਾਹਮਣ ਥਿਆ। ਰੋਜ਼ ਆਸਾ ਦੀ ਵਾਰ ਕਿੰਨੀ ਕੁ ਲੱਗ ਰਹੀ ਹੈ। ਕਦੀ ਬਾਬੇ ਨਾਨਕ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਵੀ ਉਹਨੇ ਕਿਉਂ ਮੰਤਰ ਕੰਨ 'ਚ ਦੇਣਾ ਸ਼ੁਰੂ ਕੀਤਾ, ਕਿਉਂ ਉਹ ਉਹਨਾਂ ਕੋਲ ਹਉਮੈ ਸੀ ਵੀ ਮੈਂ ਵੱਡਾ ਸਾਰੇ ਸਿੱਖਾਂ ਨਾਲ, ਮੈਂ ਮੰਤਰ ਹਾਂ, ਮੈਂ ਤੁਹਾਡਾ ਗੁਰੂ ਨਹੀਂ। ਰੈਵੋਲਿਊਸ਼ਨਰੀ ਗਿਆਨ ਉਹਨੂੰ ਕਰਨਾ ਪਿਆ ਕੰਮ ਵੀ ਇਹ ਬ੍ਰਾਹਮਣ ਕਿਉਂ ਮੰਤਰ ਦਿੰਦਾ ਇਕੱਲਾ ਹੀ, ਗੁਰ ਬ੍ਰਾਹਮਣ ਥਿਆ। ਔਰ ਸਿੱਖਾਂ ਕੰਨ ਚੜ੍ਹਾਈਆਂ ਮਹਾਰਾਜ ਨਾਲ ਗੁਰੂ ਅੰਗਦ ਸਾਹਿਬ ਨਾਲ, ਫਿਰ ਜਦੋਂ ਦੀਖਿਆ ਲਈ ਗੁਰੂ ਅੰਗਦ ਸਾਹਿਬ ਕੋਲੋਂ, ਉਹਨਾਂ ਦਾ ਸਲੋਕ ਹੈ ਸਾਡੇ ਕੋਲ ਬਾਣੀ 'ਚ, ਉਹਨਾਂ ਨੇ ਕਿਹਾ, ਐਲਾਨ ਕੀਤਾ ਵੀ ਮੇਰੇ ਗੁਰੂ ਨਾਨਕ ਨੇ ਵੀ ਮੈਨੂੰ ਕੰਨ 'ਚ ਦੀਖਿਆ ਦਿੱਤੀ ਸੀ। ਦੀਖਿਆ ਆਖ ਬੁਝਾਇਆ ਸਿਫਤੀ ਸੱਚੇ ਸਮੇਓ, ਤਿੰਨ ਕੋ ਕਿਆ ਉਪਦੇਸੀਏ ਜਿਨ ਗੁਰੂ ਨਾਨਕ ਦਿਓ। ਬਾਣੀ ਹੈ ਗੁਰੂ ਅੰਗਦ ਸਾਹਿਬ ਦੀ, ਔਰ ਉਹਨਾਂ ਦਾ ਪਹਿਲਾ ਦੀਖਿਤ ਕੀਤਾ ਸਿੱਖ ਸਾਧ ਹੀ ਭਰ ਰਿਹਾ, ਔਰ ਇਹ ਸਾਰੀ ਬਾਣੀ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨਾਲ ਇਹ ਸਾਰੀ ਚੀਜ਼ ਕਿਉਂ, ਇੱਕ ਤਾਂ ਇਹ ਪਈ ਪੰਜਾਂ ਡਿਕਟੇਟਰਸ਼ਿਪ ਖਤਮ ਕੀਤੀ, ਐਡੀ ਵਡਿਆਈ ਉਹਦੀ, ਪੰਜ ਮੰਤਰ ਦੇਣਗੇ ਆਪ ਲੈ ਕੇ ਦੱਸਿਆ। ਲੇਕਿਨ ਇਹ ਸਾਰੀਆਂ ਚੀਜ਼ਾਂ ਉੱਧਰ ਉੱਧਰ ਤਾਂ ਹੋ ਰਹੀਆਂ ਵੀ ਸਾਨੂੰ ਬਾਣੀ ਦੇ ਹਿਸਾਬ ਨਾਲ ਕੋਈ ਨਹੀਂ ਸਮਝਾਉਂਦਾ ਵੀ ਉਹ ਬੱਕਰੇ ਵੱਢਣ ਵਾਲੀ, ਤੰਬੇ ਲਾਉਣ ਵਾਲੀ ਕਹਾਣੀ ਨਾ ਸੁਣਾਓ ਲੋਕਾਂ ਨੂੰ। ਗੁਰੂ ਉਸ ਵੇਲੇ ਕੀ ਹੋਇਆ, ਕਿੱਦਾਂ ਉੱਥੇ ਖੰਡੇ ਬਾਟੀ ਦੀ ਪੌਲ ਹੋਈ, ਕੀ ਗੱਲ ਆ, ਉਹ ਕਹਾਣੀਆਂ ਨਾ ਮੋਹਰੇ ਲਿਆਓ, ਬਾਣੀ ਮੋਹਰੇ ਲਿਆ ਕੇ ਸਾਬਤ ਕਰੋ ਦੁਨੀਆ ਨੂੰ ਵੀ ਬਾਣੀ 'ਚ ਲਿਖਿਆ। ਤੋ ਦੀਖੇ ਆਖ ਬੁਝਾਇਆ ਬ੍ਰਾਹਮਣ ਨੂੰ ਇਹ ਦਿੰਦਾ ਸੀ, ਤੋ ਮਹਾਰਾਜ ਫਿਰ ਬਾਣੀ ਅਗਲਿਆਂ ਮਹੱਲੇ ਨੇ ਲਿਆਈ, ਗੁਰਮੰਤਰ ਦਿਓ ਹਰ ਕਾਨ। ਔਰ ਪੰਚਮ ਪਾਤਸ਼ਾਹ ਨੇ ਤਾਂ, ਕਿਉਂਕਿ ਕਈਆਂ ਨੂੰ ਭਾਈ ਸਾਹਿਬ ਜੀ ਜਿਹੜੇ ਅੱਜ ਕੱਲ੍ਹ ਦੇ ਨਾਮ ਜਪਣ 'ਤੇ ਨਹੀਂ ਯਕੀਨ ਕਰਦੇ, ਉਹਨਾਂ ਨੂੰ ਗੁਰਮੰਤਰ ਲਫ਼ਜ਼ ਨਾਲ ਐਲਰਜੀ ਹੈ। ਮੈਂ ਹਮੇਸ਼ਾ ਹੀ ਉਹ ਕਹਿੰਦੀ ਇਹ ਤਾਂ ਬ੍ਰਾਹਮਣਾਂ ਦਾ ਕੰਮ ਹੈ, ਮੰਤਰ ਗੁਰਮੰਤਰ, ਸਾਡੀ ਸਿੱਖੀ 'ਚ ਕੋਈ ਗੁਰਮੰਤਰ ਨਹੀਂ ਸਰ, ਉਹਨਾਂ ਨੂੰ ਐਲਰਜੀ ਹੈ, ਉਹਨਾਂ ਦਾ ਕਸੂਰ ਕੋਈ ਨਹੀਂ ਹੈ। ਬਾਣੀ ਰਾਹੀਂ ਕਿਸੇ ਨੇ ਸਮਝਾਇਆ ਨਹੀਂ ਹੈ ਵੀ ਗੁਰੂ ਅਰਜਨ ਪਾਤਸ਼ਾਹ ਨੇ ਝੂਠ ਕਹਿ ਦਿਓ, ਗੁਰਮੰਤਰਹੀਨ ਸਜੋ ਪ੍ਰਾਣੀ ਤ੍ਰਿਗੰਤ ਜਨਮ ਭ੍ਰਸ਼ਟ ਨੇ। 100 ਵਾਰੀ ਫਿਟੇ ਮੂੰਹ ਉਸ ਬੰਦੇ ਦੇ ਜਿਹਨੇ ਗੁਰੂ ਕੋਲੋਂ ਗੁਰਮੰਤਰ ਨਹੀਂ ਲਿਆ। ਗੁਰਮੰਤਰ ਬ੍ਰਾਹਮਣ ਦਾ ਲਫ਼ਜ਼ ਦਾ ਪਿਛਲਾਏ ਦੇ ਲਈ ਪੈਰਲ 'ਚ ਮਹਾਰਾਜ ਨੇ ਸ਼ਬਦ ਲਿਖ ਦਿੱਤਾ, ਬਚਨ ਲਿਖ ਦਿੱਤਾ, ਦੀਖਿਆ ਲਿਖੀ ਹੈ, ਸਹੀ ਹੈ। ਲੇਕਿਨ ਇਹ ਹੈ ਵੀ ਜਿਹੜਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਕੰਮ ਕੀਤਾ ਉਸ ਵੇਲੇ ਸਾਨੂੰ ਕੋਈ ਹੋਰ ਗੁਰੂ ਕੋਲੋਂ ਮੰਤਰ ਲੈਣ ਦੀ ਲੋੜ ਨਹੀਂ ਹੈ। ਪੰਜ ਪੈਰੇ ਜਦੋਂ ਬੋਲ ਬੋਲ ਕੇ ਕਲਾਉਂਦੇ, ਕਹਿੰਦੇ ਬੋਲ ਵਾਹਿਗੁਰੂ ਜੀ ਕਾ। ਹੁਣ ਮੈਨੂੰ ਇੰਨੀ ਦੱਸ ਦਿਓ ਵੀ ਸਾਡਾ ਗੁਰਮੰਤਰ ਸਪਸ਼ਟ ਨਹੀਂ ਹੋ ਜਾਂਦਾ ਕਿ ਉਸ ਵੇਲੇ ਇਹ ਦਰੜਾਉਣ ਦੇ ਬੋਲ ਸਤਨਾਮ ਵਾਹਿਗੁਰੂ ਜੀ ਕਾ ਖਾਲਸਾ ਸਤਨਾਮ ਵਾਹਿ। ਸਿੱਖ ਕੌਮ ਨੂੰ ਪਿਆਰ ਨਾਲ ਅਸੀਂ ਹਲੂਣਾ ਦੇ ਰਹੇ ਹਾਂ ਸੁੱਤਿਆਂ ਨੂੰ ਵੀ ਜਿਹੜੇ ਸਾਹ ਸਾਰੀ ਦੁਨੀਆ ਚਾਣ ਕੇ ਸਤਨਾਮ ਵਾਹਿਗੁਰੂ ਸਤਨਾਮ ਜੀ ਸਤਨਾਮ, ਅਸਲ ਕਈ ਇੱਥੇ ਤੱਕ ਆ ਗਏ ਉਹ ਫੋਨਾਂ 'ਤੇ ਵੀ ਸਤਨਾਮ ਸਾਹਿਬ, ਉਹ ਕਹਿੰਦੇ ਖਰੇ ਮੰਤਰ ਹੀ ਸਤਨਾਮ। ਅਸੀਂ ਕਹਿੰਦੇ ਤੁਹਾਨੂੰ ਦੌੜਾਉਣ ਵੇਲੇ ਕੀ ਫਤਿਹ ਬੁਲਾਉਂਦੇ ਹੋ, ਸਤਨਾਮ ਵਾਹਿਗੁਰੂ ਜੀ ਕਾ ਖਾਲਸਾ ਸਤਨਾਮ ਵਾਹਿਗੁਰੂ ਜੀ ਕਿਉਂ, ਉਹਦੇ ਸਿਰਫ ਵਾਹਿਗੁਰੂ ਜੀ ਕਾ ਲੌਜਿਕ ਦੇ ਰਹੇ ਹਾਂ ਅਸੀਂ ਸਾਰੀ, ਤਾਂ ਕਿ ਗਾਂਹ ਤੱਕ ਇਹ ਮੈਸੇਜ ਪਹੁੰਚ ਕੇ ਕਿਸੇ ਨੂੰ ਪਤਾ ਨਹੀਂ ਹੈਗੇ ਅੰਤਾਂ ਜੇ ਭੁੱਲਾਂ ਹੋ ਰਹੀਆਂ ਸਾਨੂੰ ਉਹ ਸੰਜੋ ਦੇਣਾ। ਆਪ ਕਰਕੇ ਦੱਸਤਾ ਵੀ ਗੁਰੂ ਕੋਲੋਂ ਮੰਤਰ ਲੈ ਕੇ ਜਪੋ ਔਰ ਗੁਰਮੰਤਰ 'ਚ ਲਫ਼ ਚੱਲੇਗਾ। ਇਸ ਕਰਕੇ ਅਸੀਂ ਇਹ ਕਹਿੰਦੇ ਹਾਂ ਵੀ ਜਿਹੜੀ ਗੁਰੂ ਗੋਬਿੰਦ ਸਿੰਘ ਨਾਲ ਰਾਹ ਚਲਾਇਆ, ਸਾਨੂੰ ਗੁਰਮੰਤਰ ਮਿਲ ਜਾਂਦਾ, ਅਸੀਂ ਵਾਹਿਗੁਰੂ ਜਪਣਾ, ਪਰ ਅਸੀਂ ਬਾਕੀ ਮੰਤਰਾਂ ਦੀ ਇੱਜ਼ਤ ਕਰਨੀ ਹੈ। ਔਰ ਵਾਹਿਗੁਰੂ 'ਚ ਘੱਟ ਤਾਕਤ ਨਹੀਂ ਜਾਂ ਵੱਧ ਨਹੀਂ ਹੈ, ਬਾਕੀ ਹਰ ਗੋਬਿੰਦ ਸਾਰਿਆਂ ਨੂੰ ਜਪੀ ਪਾਈ ਹੈ। ਅਤੇ ਜੇ ਇਹਨਾਂ ਨੇ ਹਰ ਗੁਰੂ ਜਾਂ ਗੁਰ ਲਿਖਿਆ, ਅਤੇ ਪੰਚਮ ਪਾਤਸ਼ਾਹ ਨੇ ਇਹ ਵੀ ਲਿਖਿਆ, ਗੁਰੂ ਗੁਰੂ ਜਪੇ ਮੀਤ ਹਮਾਰੇ ਮੁੱਖ ਹੋਜਲ ਹੋਵੇ, ਗੁਰੂ ਗੁਰੂ ਗੁਰ ਕਰ ਮਨ ਮੇਰੇ ਸੱਤੇ ਸਾਧ ਸਾਰੀ ਨਿਵਾਸ ਆਦਿ ਪੁਰਖ ਸਦਾ ਤੁਸੀਂ ਵਾਹਿਗੁਰੂ ਵਾਹਿਗੁਰੂ। ਉੱਥੇ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਲਈ ਅਸੀਂ ਸਿਰਫ ਹਲੂਣਾ ਦੇ ਰਹੇ ਹਾਂ। ਔਰ ਇਸ ਕਰਕੇ ਜਿਹੜਾ ਮੰਤਰ ਹੈ, ਕਿਉਂ ਜਿੱਥੇ ਹਰ ਆ ਜਾਏਗਾ ਕਹਿੰਦੀ ਦੇਖੋ ਜੀ ਹਰ ਜਪਣਾ ਚਾਹੀਦਾ, ਮਹਾਰਾਜ ਨੇ ਬਾਣੀ 'ਚ ਲਿਖਿਆ, ਨਹੀਂ ਭਾਈ ਇਹ ਪਿਆਰ ਕੀਤਾ ਰੈਲੇਟਿਵ ਗਿਆਨ ਹੈ ਉਹਨਾਂ ਦੇ ਵਿੱਚ ਕਿਸੇ ਦੀ ਇਹ ਉਹਨਾਂ ਨਾਲ। ਪਰਮੇਸ਼ੁਰ ਦੇ ਕੇਵਲ ਨਾਮ ਜਪੋ, ਕੋਈ ਜਪ ਲਓ, ਕੋਈ ਗੁਰੂ ਕਰ ਲਓ, ਪਰ ਜਿਸ ਜਿਸ ਗੁਰੂ ਨਾਲ ਮੰਤਰ ਦਿੱਤਾ ਹੋਏ ਇੱਕੋ ਬੇੜੀ 'ਚ ਪੈਰ ਰੱਖੋ, ਦੋਵਾਂ ਬੇੜੀਆਂ 'ਚ ਦੁਫਾੜ ਹੋ ਜਾਓਗੇ। ਆਪਣਾ ਜਿਸ ਗੁਰੂ ਦਾ ਆਪਣੇ ਆਪਣੇ ਮੰਤਰ ਰੱਖੋ, ਗੱਲ ਇੱਕੋ ਹੀ ਹੈ, ਪਹੁੰਚਣਾ ਇੱਕੋ ਥਾਂ ਹੈ, ਕਿਉਂ ਗੁਰ ਗੁਰ ਇੱਕੋ ਵੇਸ ਅਨੇਕ, ਉੱਥੇ ਵੀ ਦੋਨਾਂ ਰਾਰਿਆਂ ਨੂੰ ਔਂਕੜ ਹੈ। ਜਿਹੜਾ ਜਪਣ ਵਾਲੀ ਚੀਜ਼ ਹੈ ਪਰਮੇਸ਼ੁਰ ਦਾ ਨਾਮ, ਉਹ ਇੱਕੋ ਥਾਂ ਹੀ ਚੱਲ ਜਾਊਗਾ। ਕੋਈ ਹਲੀ ਚੜ੍ਹ ਰਿਹਾ ਪਹਾੜੀ 'ਤੇ, ਰੱਬ ਚੋਟੀ 'ਤੇ ਬੈਠਾ, ਕੋਈ ਇੱਧਰ ਨੂੰ ਚੜ੍ਹ ਰਿਹਾ, ਇੱਧਰ ਨੂੰ ਚੜ੍ਹ ਰਿਹਾ, ਮੁਬਾਰਕ ਹੈ, ਆਪਣੇ ਆਪਣੇ ਤਰੀਕੇ ਨਾਲ ਚੜ੍ਹ ਰਹੇ ਨੇ, ਕੋਈ ਰਾਹ 'ਚ ਹੀ ਹੈ, ਕੋਈ ਚੜ੍ਹ ਰਿਹਾ, ਕੋਈ ਅੱਧ ਤੱਕ ਹੈ, ਕੋਈ ਪਹੁੰਚ ਗਿਆ। ਔਰ ਕਈਆਂ ਦੀ ਚੜ੍ਹਨ ਨਾਲ ਪਿੱਠ ਹੈ ਜੀ, ਕੀ ਲੋੜ ਹੈ ਨਾਮ ਜਪਣ ਦੀ, ਆਵੇ ਪਿੱਠ ਗੁਰਮੰਤਰ ਜਪਣ ਨਾਲ। ਉਹ ਕਹਿਣਗੇ ਕਿਤੇ ਲਿਖਿਆ ਇਹ ਤਾਂ ਬਾਹਮਣਵਾਦ ਹੈ। ਇਸ ਕਰਕੇ ਅਸੀਂ ਉਹ ਚੀਜ਼ ਨੂੰ ਪਿਆਰ ਨਾਲ ਸਾਰੀ ਦੁਨੀਆ ਤੱਕ ਪਹੁੰਚਾ ਰਹੇ ਹਾਂ ਕਿ ਸਾਡੇ ਕੋਲ ਗੁਰਮੰਤਰ ਹੈ, ਜਿੱਦਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨਾਲ ਅਸੀਂ ਉਹਦੇ ਵਿੱਚ ਸਾਨੂੰ ਗੁਰਮੰਤਰ ਮਿਲ ਜਾਂਦਾ। ਔਰ ਜਿਹੜਾ ਗੁਰਮੰਤਰ ਹੈ ਆਪਣੇ ਆਪਣੇ ਗੁਰੂ ਦਾ ਜਪਣਾ ਚਾਹੀਦਾ, ਔਰ ਜਿਹੜਾ ਕੋਈ ਦੂਸਰਾ ਜਪ ਰਿਹਾ ਉਹਦੇ ਨਾਲ ਨਫ਼ਰਤ ਨਹੀਂ ਕਰਨੀ, ਕਿਉਂਕਿ ਸਾਡੇ ਬਾਣੀ ਦੇ ਵਿੱਚ ਲੀਹ ਪਾਈ ਹੈ ਸਾਰਿਆਂ ਨੂੰ, ਮੰਤਰਾਂ ਨੂੰ ਜੱਫੀ ਪਾਈ ਫੜ ਕੇ, ਪਿਆਰ ਦਿੱਤਾ। ਇਸੇ ਕਰਕੇ ਵਾਹਿਗੁਰੂ ਇੱਥੇ ਫਿੱਟ ਹੋ ਹੀ ਨਹੀਂ ਸਕਦਾ, ਉਹ ਮਾਕੀ ਮੰਤਰ 'ਤੇ ਨਾ ਵਾਹਿਗੁਰੂ ਵਾਹਿਗੁਰੂ ਨਾਲ ਤਾਂ ਸਾਰੀ ਪਾਲ ਪਾਲ ਜਾਣੀ ਹੈ ਗੀਤ ਦੀ, ਤੋ ਉਹ ਲਿਖ ਨਹੀਂ ਸਕਦੇ। ਉਹਦੇ ਲਈ ਫਿਰ ਵਾਹੋ ਵਾਹੋ ਗੁਰੂ ਗੁਰੂ ਇਹੋ ਜਿਹੇ ਲਫ਼ਜ਼ ਦਿੱਤੇ ਆ ਸਾਰੀ, ਅਸੀਂ ਸਭ ਕੁਛ ਹੌਲੀ ਹੌਲੀ ਦੱਸਾਂਗੇ। ਪਰ ਮਹਾਰਾਜ ਨੇ ਜਿਹੜਾ ਬਾਬੇ ਨਾਨਕ ਨਾਲ ਹਰੇ ਕਿਹਾ ਵੀ ਜਪੇ ਜਾਪ, ਔਰ ਜਪ ਨਹੀਂ ਕਹਿਣਾ ਜਪੇ ਜਾਪ ਜਪ ਮਾਲੀ, ਤੋ ਅਸੀਂ ਜਪ ਕਰਨਾ ਇੱਕ ਇੱਕ ਚੀਜ਼ ਬਣਾਉਣੀ ਹੈ। ਹਰ ਜਪ ਜਾਪ ਜਪ ਜਪ ਮਾਲੀ, ਹਰ ਜਪ ਜਾਪ ਜਪ ਜਪ ਮਾਲੀ, ਵਾਹਿਗੁਰੂ 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 ਵਾਹਿਗੁਰੂ, ਹਰ ਜਪ ਜਾਪ ਜਪ ਜਪ ਮਾਲੀ, ਗੁਰਮੁਖ ਆਵੇ ਸਾਧ ਮਨਾ, ਜੇ ਨਹੀਂ ਸਵਾਦ ਆਇਆ ਤੂੰ ਸੜ ਰਿਹਾ, ਜਲ ਜਾ
ਜੀਵਨ ਨਾਮ ਬਿਨਾ,
ਜਲ ਜਾ
ਜੀਵਨ ਨਾਮ ਬਿਨਾ।
ਇਸੇ ਨੂੰ ਗੁਰ ਉਪਦੇਸ਼ ਕਿਹਾ, ਲਾਈਨਾਂ ਪਿਛਲੀਆਂ ਲਈ ਯਾਦ, ਅਸੀਂ ਪੂਰੀਆਂ ਗਾ ਕੇ ਜਿੱਥੇ ਗਿਆਨ ਛੱਡਿਆ ਸੀ ਕੱਲ੍ਹ ਉੱਥੋਂ ਸ਼ੁਰੂ ਕਰਦੇ ਹਾਂ। ਰਹਾਉ ਤੋਂ ਬਾਅਦ ਪਹਿਲੀ ਸਟੇਜ ਤੋਂ ਕੰਮ ਸ਼ੁਰੂ ਹੋ ਰਿਹਾ, ਉਤਲੀਆਂ ਤੁਕਾਂ ਬਹੁਤ ਉੱਚੀਆਂ, ਉਹ ਅਸੀਂ ਅਗਲੀਆਂ ਸ਼ਬਦਾਂ ਨਾਲ ਖੋਲ੍ਹਾਂਗੇ। ਸੰਤਾਂ ਕੀ ਰੇਣ ਕੀ ਹੈ, ਸਾਧਜਨ ਕੌਣ ਹੈ, ਕੀਰਤ ਕੀ ਹੈ, ਜਮ ਕੀ ਹੈ। ਔਰ ਅੱਜ ਅਸੀਂ ਰਹਾਉ ਤੋਂ ਬਾਅਦ ਜਿਹੜੀ ਚੀਜ਼ ਹੈ ਪਹਿਲੀ ਸਟੇਜ ਤੋਂ ਮਹਾਰਾਜ ਚੜ੍ਹਨ ਲੱਗੇ ਵੀ ਜਿਹੜਾ ਗੁਰ ਉਪਦੇਸ਼ ਤੈਨੂੰ ਮਿਲੇ ਆ ਗੁਰਮੰਤਰ, ਉਹ ਵੀ ਤੇਰੀ ਉਹ ਸਭ ਤੋਂ ਵੱਡਾ ਸੁਖ ਮੰਨੀ, ਉਹੀ ਸੱਚ ਹੈ, ਬਾਕੀ ਸਭ ਝੂਠ ਹੈ। ਇਸ ਕਰਕੇ ਜਿਹੜਾ ਸਾਚ ਹੈ ਉਹ ਉਹਦੇ ਚਿੱਚੇ ਨੂੰ ਔਂਕੜ ਹੈ, ਬਾਹਰ ਨਹੀਂ ਤੈਨੂੰ ਸੁੱਖ ਮਿਲਣਾ, ਉਹ ਤੇਰੇ ਅੰਦਰ ਸ਼ਬਦ ਰੂਪੀ ਔਰ ਉਹ ਚੀਜ਼ ਮਿਲਣੀ ਹੈ। ਇਸ ਕਰਕੇ ਗੁਰ ਉਪਦੇਸ਼ ਸਾਚ ਸੁਖ ਜਾਗੋ,
ਗੁਰ ਉਪਦੇਸ਼ ਸਾਚ ਸੁਖ ਜਾਗੋ, ਇਹ ਕਿਆ ਇਸ ਉਪਮਾ ਕਹੀਐ,
ਰਤਨ ਜੇ ਹਰ ਰਤਨ ਪਦਾਰਥ,
ਤੇ ਲਾਲ ਜਵੇ ਹਰ ਰਤਨ ਪਦਾਰਥ, ਹੇ ਖੋਜਤ ਗੁਰਮੁਖ ਲਹੀਐ, ਹੇ ਖੋਜਤ ਗੁਰਮੁਖ ਲਹੀਐ,
ਪਟੜੀ ਤੇ ਨਹੀਂ ਚੜ੍ਹਦਾ ਕੀ ਹੋਏਗਾ, ਜਲ ਜਾ
ਜੀਵਨ ਨਾਮ ਬਿਨਾ,
ਜਲ ਜਾ ਜੀ
ਜੀਵਨ ਨਾਮ ਬਿਨਾ।
ਦੋ ਡੀਜਿਟ ਆ ਗਿਆ, ਹਿੰਸਾ ਪੈ ਗਿਆ, ਇੰਨੀਆਂ ਸਾਰੀਆਂ ਲਾਈਨੀਆਂ ਇਕੱਠੀਆਂ ਗਾ ਕੇ ਫਿਰ ਰਹਾ ਗਾਉਣਾ ਚਾਹੀਦਾ, ਰਿਪੀਟ ਕਰਨਾ ਚਾਹੀਦਾ। ਹੁਣ ਅਗਲਾ ਗਿਆਨ ਜਿੱਥੇ ਅਸੀਂ ਅੱਜ ਸ਼ੁਰੂ ਕਰਨਾ ਹੈ ਉਹ ਬਾਬੇ ਦੇ ਔਰ ਸਟੇਜਾਂ ਅੰਦਰ ਚੜ੍ਹ ਰਹੇ ਨੇ, ਤਾਂ ਜਦੋਂ ਆ ਗਿਆ ਅੰਦਰ ਹੀ ਲਾਲ ਜਵੇਹਰ, ਤੁਹਾਨੂੰ ਦੱਸਿਆ ਸੀ ਕਾਲੇ ਮਾਨ ਹੀ ਸਭ ਕੁਛ ਬਣ ਜਾਂਦਾ ਅੰਦਰ, ਉਹ ਚਮਕਾ ਮਾਰਨ ਲੱਗ ਪੈਂਦਾ, ਉੱਥੇ ਤੱਕ ਸਟੇਜ ਆ ਗਈ। ਹੁਣ ਅਗਲੀ ਗਿਆਨ ਚੀਜ਼ ਕੀ ਹੈ ਵੀ ਬੰਦੇ ਨੂੰ ਅਨੁਭਵੀ ਗਿਆਨ ਆਉਣਾ ਸ਼ੁਰੂ ਹੋ ਜਾਂਦਾ ਹੈ, ਜੋ ਮਹੱਲਿਆਂ ਨੂੰ ਜਿਹਦਾ ਗਿਆਨ ਦੇ ਨਾਲ ਇਹ ਸਾਰੀ ਗੁਰੂ ਗ੍ਰੰਥ ਸਾਹਿਬ ਦਾ ਗਿਆਨ ਆਇਆ, ਉਹ ਕਹਿੰਦੇ ਚੀਨੇ ਗਿਆਨ ਧਿਆਨ ਧਨ ਸਾਚੋ, ਚੀਨੇ ਗਿਆਨ ਧਿਆਨ ਧਨ ਸਾਚੋ। ਕੀ ਸਾਨੂੰ ਗਾਂਹ ਕੀ ਮਿਲੇਗਾ ਇਸ ਸਟੇਜ ਤੋਂ, ਤੈਨੂੰ ਗਿਆਨ ਆਉਣਾ ਸ਼ੁਰੂ ਹੋ ਜੂਗਾ। ਇਹ ਤੂੰ ਦੂਸਰੇ ਖੰਡ 'ਚ ਵੜ ਰਿਹਾ, ਪਹਿਲਾ ਧਰਮ ਖੰਡ ਹੈ, ਦੂਸਰਾ ਗਿਆਨ ਖੰਡ ਹੈ, ਤੀਸਰਾ ਸਰਮਖੰਡ ਹੈ, ਚੌਥਾ ਕਰਮਖੰਡ ਹੈ, ਪੰਜਵਾਂ ਖੰਡ ਨਹੀਂ ਹੈ, ਪੰਜਵਾਂ ਖੰਡੇ ਹੈ, ਉੱਥੇ ਸਿਹਾਰੀ ਹੈ। ਦੇਖੋ ਇਹੋ ਹੀ ਅਸੀਂ ਕਹਿੰਦੇ, ਜਪ ਦਾ ਪਾਠ ਕਰ ਰਹੇ ਹੋ ਕਰੋ, ਪਰ ਕਦੀ ਗੁਟਕਾ ਖੋਲ੍ਹ ਕੇ ਉਹਦੇ 'ਤੇ ਵੀ ਪਾਠ ਕਰ ਲਿਆ ਕਰੋ। ਧਰਮਖੰਡ, ਗਿਆਨਖੰਡ, ਸਰਮਖੰਡ ਔਰ ਕਰਮਖੰਡ, ਔਰ ਚੌਥਾ ਖੰਡ ਨਹੀਂ ਰਿਹਾ, ਖੰਡੇ ਕਹਿੰਦੇ ਹਿਰਦੇ ਨੂੰ, ਰੱਬ ਹਿਰਦੇ 'ਚ ਹੀ ਆ ਗਿਆ। ਇਹਨਾਂ ਖੰਡਾਂ ਦੀ ਚੜ੍ਹਾਈ ਚੜ੍ਹ ਚੜ੍ਹ ਕੇ ਮਤਲਬ ਜਿਸ ਠਾਕੁਰ ਕੋ ਸੁਣਤ ਅਗਾਧ ਬੋਧ ਸੋ ਹਿਰਦੇ ਗੁਰੇ ਦੇ, ਰੱਬ ਹੀ ਅੰਦਰ ਆ ਜਾਂਦਾ। ਪੰਜਾਂ ਸੱਚ ਖੰਡ 'ਚ ਕੀ ਹੈ, ਸੱਚ ਖੰਡ ਉਹ ਪੰਜਵਾਂ ਖੰਡ ਨਹੀਂ ਹੈ, ਕੰਡੇ ਖੰਡੇ ਹੈ, ਵੀ ਹਿਰਦੇ ਵਿੱਚ ਹੀ ਤੇਰੇ ਰੱਬ ਆ ਗਿਆ ਅੰਦਰ ਹੀ। ਔਰ ਚਾਰ ਹੀ ਲਾਵਾਂ ਹੈ, ਚਾਰ ਹੀ ਦਸ਼ਾ ਹੈ, ਚਾਰ ਹੀ ਸਹਿਜ ਦੀਆਂ ਪੌੜੀਆਂ ਹੈ, ਔਰ ਚੌਥੇ 'ਚ ਜਾ ਕੇ ਸਹਿਜ ਅਵਸਥਾ ਆਉਂਦੀ, ਚਾਰ ਹੀ ਸਾਰਾ ਕੁਛ ਸਪਿਰਚੁਅਲਿਜ਼ਮ ਸਾਡੀ ਐਸੀ ਵਧੀ ਪਈ ਹੈ ਰਿਸ਼ੀ ਮੁਨੀਆਂ ਤੋਂ ਲੈ ਕੇ, ਚਾਰ ਚੀਜ਼ਾਂ ਨੇ। ਔਰ ਜਿਹੜਾ ਇਸੇ ਕਰਕੇ ਖੰਡ ਵੀ ਚਾਰ ਹੀ ਹੈ, ਪੰਜਵਾਂ ਹਿਰਦਾ ਹੀ ਖੁੱਲ੍ਹ ਜਾਂਦਾ ਬੰਦੇ ਦਾ। ਇਸ ਕਰਕੇ ਅਸੀਂ ਉਹ ਚੀਜ਼ ਨੂੰ ਲਿਆ ਰਹੇ ਹਾਂ ਵੀ ਜਿਹੜਾ ਤੂੰ ਇਹ ਖੰਡ ਚੜ੍ਹਾਈ ਕਰ ਰਿਹਾ ਉਸੇ ਹਿਸਾਬ ਨਾਲ ਸ਼ਬਦ ਲਿਖੇ ਆ, ਅਖੀਰ 'ਤੇ ਜਾ ਕੇ ਦੇਖਿਓ ਰੱਬ ਨਾਲ ਮਿਲ ਜਾਣਗੇ। ਪਹਿਲਾ ਖੰਡ ਚੜ੍ਹਿਆ ਧਰਮ ਖੰਡ, ਆਮ ਇਨਸਾਨ ਬੰਦਾ ਸੀ, ਲੇਕਿਨ ਉਹਨੂੰ ਅੰਦਰ ਨਾ ਉਹਦੇ ਅੰਦਰ ਹੀ ਲਾਲ ਜਵੇਹਰੀ ਪ੍ਰਗਟ ਹੋਣ ਲੱਗ ਪਏ, ਲਾਈਟ ਆਉਣ ਲੱਗ ਪਈ, ਇਹ ਕੀ ਚੀਜ਼ ਹੋ ਗਈ। ਉਹ ਅਗਲਾ ਖੰਡ ਚੜ੍ਹ ਗਿਆ, ਉਹ ਜਦੋਂ ਅੰਦਰ ਇਹ ਚੀਜ਼ਾਂ ਹੁੰਦੀਆਂ ਹੋਰ ਨਾਮ ਜਪਦਾ ਫਿਰ ਉਹਨੂੰ ਗਿਆਨ ਆਉਣਾ ਸ਼ੁਰੂ ਹੋ ਜਾਂਦਾ। ਔਰ ਗਿਆਨ ਕਿੱਥੇ ਆਉਂਦਾ, ਇੰਨੀ ਜ਼ੋਰ ਦੀ ਅੰਦਰ ਗਿਆਨ ਆਉਂਦਾ ਹੈ। ਕਬੀਰ ਸਾਹਿਬ ਕਹਿੰਦੇ ਦੇਖੋ ਭਾਈ ਗਿਆਨ ਕੀ ਆਈ ਆਂਦੀ, ਉਹ ਗਿਆਨ ਇੰਨਾ ਆਉਂਦਾ ਸਭੇ ਉਡਾਨੀ ਭਰਮ ਕੀ ਟਾਟੀ ਰਹੇ ਨਾ ਬਾਇਆ ਬਾਂਦੀ ਰਹਾਓ, ਦੁਚਿਤੇ ਕੀ ਦੋਇ ਥੂਨ ਗਿਰਾਨੀ ਮੋਹ ਬਲਿੰਡਾ ਟੂਟਾ ਤ੍ਰਿਸ਼ਨਾ ਛਾਨ ਪਰੀ ਧਾਰੂ ਪਰ ਦੁਰਮਤ ਭਾਂਡਾ ਫੂਟਾ, ਆਂਦੀ ਪਾਛੇ ਜੋ ਜਲ ਵਰਖੇ ਤੈਂ ਤੇਰਾ ਜਨ ਪੀਨਾ, ਕਹੋ ਕਬੀਰ ਮਨੇ ਪਿਆ ਪਰਗਾਸਾ ਉਹਦੇ ਭਾਣ ਜਬ ਚੀਨਾ। ਆਹ ਗਿਆਨ ਇੰਨਾ ਭਗਤਾਂ ਨੂੰ ਮਹੱਲਿਆਂ ਨੂੰ ਜਿੱਥੇ ਜਾ ਕੇ ਬਾਣੀ ਆਉਂਦੀ ਹੈ ਉਹਨੂੰ ਗਿਆਨ ਕਿਹਾ। ਔਰ ਇਹ ਉਹ ਖੰਡ ਹੈ ਜਿਹਦੇ ਵਿੱਚ ਹੀ ਫਸ ਜਾਂਦੇ ਬੰਦੇ ਬੜੇ ਬੜੇ, ਜਦੋਂ ਇਹ ਗਿਆਨ ਆਉਣਾ ਸ਼ੁਰੂ ਹੋ ਜਾਂਦਾ। ਔਰ ਇਹਦੇ 'ਚ ਹੀ ਬੁੱਧ ਫਸਿਆ ਪਿਆ, ਇਹਦੇ 'ਚ ਹੀ ਬ੍ਰਹਮਾ ਵਿਸ਼ਨ ਮਹੇਸ਼ ਦੇਵਤੇ ਸਾਰੇ ਗਿਆਨ ਖੰਡ 'ਚ ਹੀ ਹੈ। ਦੇਵੀਆਂ ਪੜ੍ਹ ਕੇ ਦੇਖੋ ਗਿਆਨ ਖੰਡ ਮੇਂ ਗਿਆਨ ਪ੍ਰਚੰਡ, ਜਿੱਥੇ ਨਾ ਉੱਥੇ ਵੀ ਬੜਾ ਆਨੰਦ ਹੈ ਨਾਲ ਨੂਰ, ਜਿੱਥੇ ਦੇਖੋ ਕਿੰਨੇ ਕਿੰਨੇ ਦੇਵਤੇ ਫਸੇ ਪਏ, ਅਗਲਾ ਖੰਡ ਨਹੀਂ ਚੜ੍ਹ ਸਕਦੇ। ਅਗਲਾ ਖੰਡ ਹੈ ਸਰਮ ਖੰਡ, ਸਰਮ ਸ਼ਰਮ ਨਹੀਂ ਹੈ, ਸਰਮ ਹੈ ਲੇਬਰ ਦਾ ਖੰਡ ਆ ਉਹ, ਸਰਮ ਹਿੰਦੀ ਲਫਜ਼ ਹੈ, ਸਰਮ ਮੈਨੇ ਮਿਹਨਤ ਕਰਨੀ। ਤਦੇ ਹਿੰਦੁਸਤਾਨ 'ਚ ਜਿਹੜਾ ਲੇਬਰ ਮਿਨਿਸਟਰ ਹੋਏ ਉਹਨੂੰ ਸਰਮ ਮਿਨਿਸਟਰ ਕਹਿੰਦੇ। ਅਸੀਂ ਬਾਣੀ ਦੀ ਵਡਿਆਈ ਦੱਸ ਰਹੇ ਹਾਂ ਵੀ ਸਰਮ ਸਰਮ ਮਿਨਿਸਟਰ ਕੌਣ ਹੈ, ਲੇਬਰ ਮਿਨਿਸਟਰ ਅੰਗਰੇਜ਼ੀ 'ਚ ਕਹਿੰਦੇ, ਸਰਮ ਮਿਨਿਸਟਰ ਕਹਿੰਦੇ ਲੇਬਰ ਵਾਲਾ ਉੱਤੇ ਇੰਚਾਰਜ ਲੇਬਰ। ਔਰ ਇਹ ਲੇਬਰ ਦਾ ਖੰਡ ਹੈ, ਇਹ ਗਿਆਨ ਖੰਡ ਵਾਲੀ ਚੜ੍ਹ ਨਹੀਂ ਸਕਦੇ, ਜਿਹਨ 'ਚ ਹੋਰ ਮਸ਼ਕਤ ਨਹੀਂ ਕਰਦੇ। ਇਹ ਛੋਟਾ ਜਿਹਾ ਖੰਡ ਹੈ ਲੇਕਿਨ ਇਹ ਉਨਾ ਹੀ ਮੁਸ਼ਕਲ ਹੈ ਲੰਘਣਾ। ਔਰ ਇਸ ਖੰਡ 'ਚ ਵੜ ਕੇ ਜੇ ਇਸ ਖੰਡ ਦਾ ਕੋਈ ਭੇਜ ਦੇ ਉਹਦੀਆਂ ਸਾਰੀਆਂ ਕਲਾਂ ਡਿੱਗ ਜਾਂਦੀਆਂ। ਜਿੱਥੋਂ ਕੋਈ ਸਾਧ ਨਹੀਂ ਬਚਦਾ, ਕੋਈ ਬੜਾ ਕੋਈ ਵਿਰਲਾ ਭਗਤ ਅਗਲੇ ਕਰਮ ਖੰਡ 'ਚ ਪਹੁੰਚਦਾ, ਜੇ ਖੰਡ ਕਰੋਸ ਕਰ ਲੈ ਤਾਂ ਉਹਦੇ 'ਤੇ ਫਿਰ ਮਿਹਰ ਹੋਣੀ ਸ਼ੁਰੂ ਹੋ ਜਾਂਦੀ ਅਕਾਲ ਪੁਰਖ ਦੀ। ਉਹਨੂੰ ਕਰਮ ਖੰਡ ਕਹੇ ਆ, ਕਰਮ ਖੰਡ ਕਰਮ ਕਹਿੰਦੇ ਆ ਮੁਸਲਮਾਨੀ ਲਫਜ਼ ਹੈ, ਕਰਮ ਕਹਿੰਦੇ ਮਿਹਰ ਨੂੰ, ਮਿਹਰ ਦਾ ਖੰਡ ਆ। ਉੱਥੇ ਕੀ ਹੈ, ਉੱਥੇ ਭਗਤ ਜੁੜਦੇ ਹੀ ਤੁਰੇ ਜਾਂਦੇ ਹੈ। ਕਰਮ ਖੰਡ ਕੀ ਬਾਣੀ ਇਹਨੂੰ ਜ਼ੋਰ ਵਾਲੀ ਹੈ, ਜ਼ੋਰ ਮੇਰੇ ਕੋਈ ਜਨ ਹਰਸਿਓ ਦੇਵੇ, ਉਹ ਜੁੜਨ ਵਾਲਾ ਖੰਡ ਹੈ। ਹੋਰ ਜੁੜ ਜੁੜ ਸਿਰ ਕਈ ਕਹਿੰਦੇ ਜੀ ਨਾਮ ਜਪਦੇ ਉੱਥੇ ਬੈਠੇ ਸਾਰੇ, ਤੁਸੀਂ ਕਹਿੰਦੇ ਉਹ ਬੋਰ ਨਹੀਂ ਹੋ ਜਾਂਦੇ? ਨਹੀਂ, ਇਹ ਚੀਜ਼ਾਂ ਐਸੀਆਂ ਆਮ ਬੰਦੇ ਨੂੰ ਨਹੀਂ ਸਮਝਾ ਸਕਦੇ। ਤਾਂ ਉਹ ਕਰਮਖੰਡ ਮਿਹਰ ਦਾ ਆਇਆ, ਉੱਥੇ ਭਗਤ ਬੈਠੇ, ਉਹ ਕਰਮਖੰਡ ਹੈ। ਔਰ ਉਹਦੇ ਨਾਲ ਹੀ ਅਸੀਂ ਪਹਿਲਾ ਲਫ਼ਜ਼ ਸੰਤ ਜਨਾ ਕੀ ਧੂਰ, ਔਰ ਇਹ ਚੀਜ਼ਾਂ ਖੋਲਣੀਆਂ ਵੀ ਉਹ ਖੰਡ 'ਚ ਕੌਣ ਹੈ। ਪਿੱਛੇ ਦੇਵਤੇ ਸਾਰੇ ਜਿੰਨੇ ਬ੍ਰਹਮਾ ਵਿਸ਼ਨ ਮਹੇਸ਼ ਔਰ ਬੜੇ ਬੜੇ ਇੰਟਲੈਕਚੁਅਲ ਬੁੱਧ ਸਾਰੇ ਗਿਆਨ ਖੰਡ 'ਚ ਉਹਨਾਂ ਦਾ ਨਾਂ ਆਇਆ। ਕ੍ਰਿਸ਼ਨ ਮਹਾਰਾਜ ਦਾ ਗਿਆਨ ਖੰਡ 'ਚ ਨਾਂ ਆਇਆ ਕਿਉਂਕਿ ਗੀਤਾ ਉਹਨੇ ਐਡਾ ਵੱਡਾ ਗਿਆਨ, ਗਿਆਨ ਖੰਡ 'ਚ ਹੀ ਫਸੇ ਪਏ ਆ। ਅਗਲਾ ਸਰਮ ਖੰਡ ਕੀ ਬਾਣੀ ਰੂਪ, ਜਿੱਥੇ ਘਾੜਤ ਕਰੀਏ ਬਹੁਤ ਅਨੂਪ, ਤਾਂ ਕਿ ਆ ਗੱਲਾਂ ਕਸੀਆਂ ਨਾ ਜਾਏ, ਜੇ ਕੋ ਕਹੇ ਪਿੱਛੋਂ ਹੱਥ ਮਲੇਗਾ ਵੀ ਮੈਂ ਕਿਉਂ ਭੇਦ ਬਾਹਰ ਦਿੱਤਾ ਹੈ। ਫਰੀਦਾ ਹੋਣ ਨਜੀਕ ਖੁਦਾਏ ਦੇ, ਭੇਦ ਨੇ ਕਿਸੇ ਦੇਣ, ਸਬਰ ਅੰਦਰ ਸਾਬਰੀ ਤਾਂ ਨੇਵੇਂ ਜਾ ਲੈਣ। ਐਡਾ ਡਿਸਿਪਲਨ ਉਸ ਸਰਮ ਖੰਡ ਦੀ। ਲੇਕਿਨ ਉੱਥੇ ਹੁੰਦਾ ਕੀ ਹੈ, ਪਹਿਲਾਂ ਬੰਦੇ ਨੂੰ ਬੁੱਧ ਆਈ ਸੀ ਜਿਹੜੀ, ਉਹ ਸਿੱਧ ਵਿੱਚ ਬਦਲ ਗਈ, ਬੁੱਧ ਬਦਲੀ ਸਿੱਧ ਪਾਈ। ਸਰਮਖੰਡ ਕੀ ਬਾਣੀ ਰੂਪ, ਤਿੱਥੇ ਘਾੜਤ ਕਰੀਏ ਬਹੁਤ ਅਨੂਪ, ਤਾਂ ਕਿ ਗੱਲਾਂ ਕਥੀਆਂ ਨਾ ਜਾਏ, ਜੇ ਕੋ ਕਹਿ ਪਿੱਛੇ ਪਛਤਾਏ। ਤਿੱਥੇ ਘੜੀਆ ਹੈ ਸੁਰਤ, ਆ ਸੁਰਤ ਹੋਰ ਚੜ੍ਹਨੀ ਸੀ, ਸੁਰਤ ਦੇ ਘੜਨ, ਤਿੱਥੇ ਘੜੀਆ ਸੁਰਤ ਮਤ ਮਨ ਦੀ ਬੁੱਧ ਆਉਂਦੀ ਹੈ। ਔਰ ਅੱਗੇ ਬੁੱਧ ਤੋਂ ਬਾਅਦ ਵੀ ਅਗਲੀ ਸਟੇਜ ਆ ਗਈ, ਤਿੱਥੇ ਘੜੀਏ ਸੁਰਾਂ ਸਿੱਧਾਂ ਕੀ ਸੁੱਧ, ਜਿਹੜੀ ਬੁੱਧ ਹੈ ਇਹਦੇ ਵਿੱਚ ਵੀ ਥੋੜ੍ਹੀ ਜਿਹੀ ਚਤਰਾਈ ਹੈ ਹਾਲੀ। ਇਹ ਬੁੱਧ ਬਦਲ ਕੇ ਫਿਰ ਸਿੱਧ ਬੰਦਾ ਬਣ ਜਾਂਦਾ, ਜਿਹੜਾ ਕਿ ਸਾਡਾ ਪਹਿਲਾ ਹੀ ਜਪ 'ਚ ਲਿਖਿਆ ਵੀ ਜੇ ਤੈਨੂੰ ਨਾਮ ਕੰਨਾਂ ਨਾਲ ਸੁਣਨਾ ਸ਼ੁਰੂ ਹੋ ਗਿਆ, ਕਲਾ ਵਰਤ ਗਈ, ਤਾਂ ਤੂੰ ਸੁਣ ਐਂ ਸਿੱਧ ਪੀਰ ਸੁਰਨਾਥ, ਸੁਣ ਐਂ ਧਰਤ, ਸੁਣੀਏ ਨਹੀਂ ਆ ਉੱਥੇ ਨਾਮ ਦੀ, ਉਹ ਸੁਣ ਕੇ ਕਲਾ ਉਹ ਸਟੇਜ ਆਇਆ ਸੀ ਵੀ ਜਪ ਜਪਣ ਤੋਂ ਬਾਅਦ ਇਹ ਨਾਮ ਆਪਣੇ ਆਪ ਕੰਨਾਂ 'ਚ ਸੁਣਨ ਲੱਗ ਪੈਂਦਾ। ਇਸ ਕਰਕੇ ਸੁਣ ਐਂ ਸਿੱਧ ਪੀਰ ਸੁਰਨਾਥ, ਇਹ ਸਾਰਾ ਸਰਮਖੰਡ ਜਿਹੜੇ ਲੰਘ ਗਏ ਉਹਨਾਂ ਲਈ ਕਲਾ ਵਰਤਦੀ ਹੈ। ਔਰ ਉੱਥੋਂ ਬਾਅਦ ਸਰਮਖੰਡ ਤੋਂ ਬਾਅਦ ਫਿਰ ਕਰ ਮਿਹਰਾਂ 'ਤੇ ਹੁੰਦੀ ਹੈ, ਉਹ ਭਗਤਾਂ ਨੇ ਜਾ ਮਿਲਦੇ ਉੱਥੇ ਜਿੱਥੇ ਬੈਠੇ ਆ, ਜਦੋਂ ਦਾ ਰੱਬ ਹੈ ਉਹਦੇ ਭਗਤ ਹੈ, ਨਾ ਉਹ ਮਰੇ ਨਾ ਠਾ ਹੁਣ ਵੀ ਜੀਂਦੇ ਹੈ, ਜਨ ਦੀ ਬਾਣੀ ਹੈ। ਅਸੀਂ ਕਹਿੰਦੇ ਤੁਸੀਂ ਕਬੀਰ ਸਾਹਿਬ 'ਤੇ ਕਹਿੰਦੇ ਉਹਨੂੰ ਧੱਦਾ ਕਿੱਥੋਂ ਆ ਗਿਆ, ਲਿਪੀ ਉਹਨੂੰ ਧੱਦਾ ਧੱਦਾ ਔਰਤ ਯਾਰ ਤੁਹਾਨੂੰ ਵੇਰਾ, ਉਹ ਕਬੀਰ ਸਾਹਿਬ ਦਾ ਧੱਦਾ ਕਹਿੰਦਾ ਕੀ ਗੁਰੂਆਂ ਨੇ ਨਕਲ ਕਰਕੇ ਪੰਜਾਬੀ 'ਚ ਲਿਖ ਦਿੱਤਾ? ਨਹੀਂ, ਉਹ ਕਦੀ ਮਰਦੇ ਨਹੀਂ ਆ ਸਾਡੇ ਭਗਤ, ਉਹ ਐਸੇ ਖੰਡ 'ਚ ਬੈਠੇ ਜਿੱਥੇ ਇੱਕ ਮਿੰਟ 'ਚ ਸਾਰਾ ਗਿਆਨ ਫੜਦੇ ਆ। ਉਹ ਧੱਦਾ ਉਹ ਸਾਰੀਆਂ ਲਿਪੀਆਂ ਉਹਨਾਂ ਨੇ ਮਾਮੂਲੀ ਚੀਜ਼ਾਂ ਸਿੱਖਣੀਆਂ, ਇਹ ਬਾਣੀ ਉਹਨਾਂ ਨੂੰ ਉੱਥੇ ਆਈ। ਕਿਉਂਕਿ ਸੈਂਥੈ ਦੁਨੀਆ ਹੈਰਾਨ ਹੈ ਵੀ ਜੋ ਸਾਡੇ ਕੋਲ ਕਬੀਰ ਸਾਹਿਬ ਦੀ ਬਾਣੀ ਹੈ ਇਹਨਾਂ ਕੋਲ ਬਨਾਰਸ ਹੈ ਨਹੀਂ, ਕਬੀਰ ਪੰਥੀਆਂ ਕੋਲ ਨਹੀਂ ਕੋਈ ਚੀਜ਼, ਇਹ ਬਾਅਦ 'ਚ ਆਈ ਹੈ ਔਰ ਗੁਰੂਆਂ ਦੀ ਮਿਹਰ ਨਾ। ਔਰ ਇਸ ਖੰਡ 'ਚੋਂ ਬੈਠੇ ਆ, ਮਰਦੇ ਨਹੀਂ, ਹੁਣ ਵੀ ਜਾ ਕੇ ਸਾਰੇ ਭਗਤ ਹਾਜ਼ਰ ਹੈ, ਨਾ ਮਰੇ ਨਾ ਠਾਗੇ ਜਾਏ ਨਾ ਮਾਇਆ ਤੋਂ ਠੱਗੇ ਹੈ ਇਸ ਕਰਕੇ। ਲੇਕਿਨ ਸਾਡਾ ਯਕੀਨ ਨਹੀਂ ਹੈ, ਇਸੇ ਕਰਕੇ ਸਾਰੇ ਝਗੜੇ ਪਏ ਆ। ਅਸੀਂ ਹੁਣ ਕਰਮਖੰਡ ਔਰ ਸਾਰਾ ਉੱਥੋਂ ਬਾਅਦ ਅਸੀਂ ਇਹ ਕਹਿੰਦੇ ਹਾਂ ਵੀ ਅਗਲਾ ਹੁਣ ਗਿਆਨ ਆਇਆ, ਪਹਿਲਾਂ ਧਰਮਖੰਡ ਦੀਆਂ ਆਇਆ ਵੀ ਸੱਚ ਧਰਮ ਕਮਾਏ, ਸੱਚ ਆਪਣੇ ਗੁਰਮੰਤਰ ਦੇ ਉੱਤੇ ਤੁਲਦਾ ਹੈ ਅਤੇ ਧਰਮ 'ਤੇ ਤੁਲਿਆ ਰਿਹਾ। ਅੱਗੇ ਫਿਰ ਗਿਆਨ ਆਇਆ, ਚੀਨੇ ਕਹਿੰਦੇ ਪਛਾਣਨ ਨੂੰ, ਕਈ ਵਾਰੀ ਇਹ ਚੀਨੇ ਲਫਜ਼ ਆਏਗਾ, ਚੀਨਾ ਕਬੂਤਰ ਵੀ ਹੁੰਦਾ ਸਾਡੇ ਪਿੰਡੀ ਥਾਈਂ, ਚੀਨਾ ਚੀਨਣਾ ਦਾ ਜਿਹੜਾ ਬਾਣੀ 'ਚ ਜਿੱਥੇ ਚੀਨੇ ਆਤਮ ਚੀਨੇ, ਉਹਨੂੰ ਪਛਾਣੇ ਆਤਮਾ ਨੂੰ। ਅਗਲਾ ਹੁਣ ਗਿਆਨ ਆਉਣ ਲੱਗਾ ਅੰਦਰ, ਉਹਨੂੰ ਪਛਾਣਨ ਲੱਗਾ ਵੀ ਇਹ ਤਾਂ ਅੰਦਰਲਾ ਗਿਆਨ ਹੈ, ਬਾਹਰਲਾ ਤਾਂ, ਕਿਉਂਕਿ ਗਿਆਨ ਦੇ ਨੰਨੇ ਨੂੰ ਔਂਕੜ, ਧਿਆਨ ਦੇ ਨੰਨੇ ਨੂੰ ਔਂਕੜ, ਔਰ ਧਨ ਦੇ ਨੰਨੇ ਨੂੰ ਔਂਕੜ, ਇਹ ਅੰਦਰਲਾ ਧਨ ਸੱਚਾ ਧਨ, ਔਰ ਗਿਆਨ ਅੰਦਰਲਾ ਗਿਆਨ ਸਾਰਾ। ਇਸ ਕਰਕੇ ਔਰ ਫਿਰ ਵੀ ਤੂੰ ਖੋਜ ਗੁਰਮੁਖੇ ਤਰੀਕੇ ਨਾਲ ਕਰੇਗਾ, ਐਬ ਤੈਨੂੰ ਛੱਡਣੇ ਪੈਣੇ, ਗੁਰਮੁਖੇ ਲਹੀਏ ਲਹੀਏ ਫੜੇਗਾ ਤਾਂ ਉਹ ਗਿਆਨ ਇੰਨਾ ਅੰਦਰ ਆ ਗਿਆ। ਉਹ ਗਿਆਨ ਕਿੱਥੇ ਆਉਂਦਾ? ਜਦੋਂ ਮਨ ਦੀ ਚੜ੍ਹਾਈ ਸ਼ੁਰੂ ਹੁੰਦੀ, ਸੁਖਮਨੀ ਸਾਹਿਬ 'ਚ ਲਿਖਿਆ ਕਬ ਹੂੰ ਕਬ ਹੂੰ ਸਾਧ ਸੰਗਤ ਇਹ ਨਹੀਂ ਨਹੀਂ ਕਬੂ ਸਾਧ ਸੰਗਤ ਇਹ ਪਾਵੈ ਉਸ ਸਥਾਨ 'ਤੇ ਬਹੁਰ ਨਾ ਆਵੈ। ਕਿਸੇ ਵੇਲੇ ਉਹਦੀ ਮਿਰਕਣ ਜਿੱਦਾਂ ਚੜ੍ਹ ਰਿਹਾ ਬਾਬਾ ਨਾਨਕ ਇਸ ਤਰ੍ਹਾਂ ਅੰਦਰੋਂ ਮਨ ਚੜ੍ਹਨਾ ਸ਼ੁਰੂ ਹੋ ਜਾਂਦਾ ਅਤੇ ਉਸ ਗਿਆਨ ਖੰਡ 'ਚ ਵੜ ਜਾਂਦਾ। ਕਬ ਹੂੰ ਸਾਧ ਸੰਗਤ ਇਹ ਪਾਵੈ ਪਰ ਇਹ ਸਾਧ ਅੰਦਰਲਾ ਹੈ ਉਹਦੀ ਸੰਗਤ ਜਦੋਂ ਅੰਦਰ ਸਤਿਗੁਰੂ ਆਉਂਦਾ ਹੈ ਅਤੇ ਉਹਦੇ ਨਾਲ ਦੇ ਹਿਸਾਬ ਨਾਲ ਉਸ ਸਥਾਨ ਕਾ ਨਹੀਂ ਵਿਨਾਸ਼। ਕਬੂ ਸਾਧ ਸੰਗਤ ਇਹ ਪਾਵੈ ਬਾਹਰ ਸੰਗਤ ਹੈ ਨਿਰੀ ਸਾਧ ਦੀ ਸੰਗਤ ਦੀ ਬਹੁਤ ਵੈਲਿਊ ਉਹ ਅੰਦਰ ਹੈ। ਕਬੂ ਸਾਧ ਸੰਗਤ ਇਹ ਪਾਵੈ ਉਸ ਸਥਾਨ 'ਤੇ ਮਨ ਮੁੜਦਾ ਹੀ ਨਹੀਂ ਬਾਹਰ ਬਾਹਰ ਦਾ ਕੀ ਹੈ ਉਹ ਬਾਹਰ ਜਾਂਦਾ ਹੀ ਨਹੀਂ ਫਿਰ ਟਿਕ ਜਾਂਦਾ ਵੀ ਮੈਂ ਬਾਹਰ ਖੇ ਖਾਣੀ ਕੀ ਮਿਲਣਾ ਮੈਨੂੰ ਤਾਂ ਸਭ ਕੁਛ ਅੰਦਰ ਮਿਲ ਗਿਆ। ਕਬੂ ਸਾਧ ਸੰਗਤ ਇਹ ਪਾਵੈ ਉਸ ਸਥਾਨ 'ਤੇ ਬਹੁਰ ਨਾ ਆਵੈ ਉਸ ਸਥਾਨ ਕਾ ਨਹੀਂ ਵਿਨਾਸ਼। ਸਾਧਾਂ ਦੇ ਡੇਰੇ ਢੱਠ ਜਾਣੇ ਹੈ ਕਿਸੇ ਸਥਾਨ 'ਤੇ ਵੀ ਜਾਓ ਢੱਠਣ ਯੋਗ ਹੈ ਪਰ ਉਹ ਜਿਹੜਾ ਅੰਦਰਲੀ ਸਪਿਰਚੁਅਲ ਸਟੇਜ ਨੂੰ ਕਿਹਾ ਉਹ ਕਦੇ ਨਹੀਂ ਢੱਠਣੀ। ਇਸੇ ਕਰਕੇ ਬਾਬਾ ਮਹੱਲਾ ਪੰਜਵਾਂ ਕਹਿੰਦਾ ਡੱਡਾ ਡੇਰਾ ਇਹ ਨਹੀਂ ਜਿਹੜਾ ਤੂੰ ਡੇਰੇਦਾਰ ਸੰਤਾਂ ਜਾਂ ਸਾਰਿਆਂ ਮਗਰ ਪਿੱਛੇ ਲੱਗਾ ਇਹ ਡੇਰੇ ਨਹੀਂ ਹੈ। ਬਾਬਾ ਗੁਰੂ ਅਰਜਨ ਪਾਤਸ਼ਾਹ ਡੱਡਾ ਡੇਰਾ ਇਹ ਨਹੀਂ ਜੈ ਡੇਰਾ ਤੂੰ ਜਾਣ ਤਿਸ ਡੇਰੋ ਕਾ ਸੰਜਮੋ ਗੁਰ ਕੇ ਸਭ ਦੇ ਪਛਾਣ ਡੇਰਾ ਸੱਚ ਨੇ ਚਲ ਸਾਧ ਸੰਗੇ ਪਾਇਆ ਉਹ ਅੰਦਰ ਹੈ ਸਾਡੇ। ਤੋ ਇਸ ਕਰਕੇ ਉਸ ਚੀਜ਼ ਤੋਂ ਮਹਾਰਾਜ ਸਾਨੂੰ ਰੋਕ ਰਹੇ ਨੇ ਵੀ ਤੇਰੇ ਅੰਦਰ ਸਭ ਕੁਛ ਹੈ। ਕਬੂ ਸਾਧ ਸੰਗਤ ਇਹ ਪਾਵੈ ਉਸ ਸਥਾਨ 'ਤੇ ਬਹੁਰ ਨਾ ਆਵੈ ਉਸ ਸਥਾਨ ਕਾ ਨਹੀਂ ਵਿਨਾਸ਼ ਅੰਤਰੇ ਹੋਏ ਆ ਗਿਆਨ ਉੱਥੇ ਆਉਂਦਾ ਅੰਤਰੇ ਹੋਏ ਗਿਆਨ ਪ੍ਰਗਾਸ ਜਿਉਂ ਜਲ ਮੇ ਜਲ ਆਏ ਖਟਾਨਾ ਤਿਉਂ ਜੋਤੀ ਸੰਗ ਜੋਤ ਸਮਾਨਗਾ ਮਿਟ ਗਏ ਮਨ ਦੇ ਭਾਉਣੇ ਮਿਟ ਗਏ ਗਵਨ ਪਾਏ ਬਿਸਰਾਮ। ਪਰ ਕੀ ਮੈਂ ਆਪਣੇ ਗੁਰੂ ਨਾਨਕ ਤੋਂ ਕੁਰਬਾਨ ਜਾਵਾਂ ਜੇ ਕਿਹਦੇ ਕੋਲ ਨਾਨਕ ਪ੍ਰਭ ਕੇ ਸਤਿਗੁਰੂ। ਇਸ ਕਰਕੇ ਇਹ ਚੀਜ਼ ਐਸੀਆਂ ਵੀ ਇਹ ਅੰਦਰ ਸਥਾਨ ਐਸਾ ਪਹੁੰਚ ਜਾਂਦਾ ਉੱਥੇ ਫਿਰ ਇਹ ਗਿਆਨ ਆਉਂਦਾ। ਔਰ ਇਸੇ ਕਰਕੇ ਮਹਾਰਾਜ ਨਾ ਇਹਨੂੰ ਕਿਹਾ ਇਹ ਚੀਜ਼ ਪਛਾਣ ਜੀਨੇ ਗਿਆਨ ਧਿਆਨ ਉੱਥੇ ਧਿਆਨ ਲੱਗ ਜਾਂਦਾ ਉੱਥੇ ਅੱਸਾ ਧਨ ਮਿਲਦਾ ਕਿਉਂ ਮਨ ਬੈਠਾ ਹੁੰਦਾ। ਧਨ ਕੀ ਹੈ? ਗੁਰੂ ਤੇਗ ਬਹਾਦਰ ਸਾਹਿਬ ਦੀਆਂ ਹਮੇਸ਼ਾ ਰਹਾਉ ਦੀਆਂ ਤੁਕਾਂ ਪਹਿਲਾਂ ਆਉਣਗੀਆਂ। ਮਹਾਰਾਜ ਲਿਖਦੇ ਮਾਈ ਮੈਂ ਧਨ ਪਾਇਓ ਹਰਨਾਮ। ਧਨ ਕਦੋਂ ਬਣਦਾ ਹੈ? ਆਮ ਜਪਦੇ ਹਾਂ ਉਹ ਧਨ ਨਹੀਂ ਬਣਦਾ ਹਾਲੀ। ਉਹਦਾ ਸੀ ਆ ਵੀ ਅਸੀਂ ਜਾ ਕ੍ਰੈਡਿਟ ਸਾਡਾ ਬਣ ਰਿਹਾ ਜਮ੍ਹਾਂ ਤੋਂ ਛੁੱਟਣਾ ਬੜੇ ਫਾਇਦੇ ਆ ਜਪਣ ਦੇ ਪਰ ਧਨ ਨਹੀਂ ਬਣੇਗਾ। ਧਨ ਕਦੋਂ ਮਿਲੇਗਾ? ਉਹ ਰਹਾਉ ਦੀ ਤੋਂ ਕਹਿੰਦਾ ਮਾਈ ਮੈਂ ਧਨ ਪਾਇਓ ਹਰੇ ਰਾਮ ਮਨ ਮੇਰੋ ਧਾਵਨ 'ਤੇ ਛੁੱਟਿਓ ਕਰ ਬੈਠੋ ਵਿਸਰਾਮ। ਔਰ ਇਸ ਸਟੇਜ 'ਤੇ ਆਣ ਕੇ ਇਹੋ ਹੀ ਹੈ ਤਾਂ ਧਿਆਨ ਉੱਥੇ ਲੱਗਦਾ ਕਿਨੇ ਗਿਆਨ ਧਿਆਨ ਧਨ ਸਾਜੋ ਆ ਗਿਆ ਲਿਵ ਦੀ ਅਵਸਥਾ ਆਉਣ ਲੱਗੀ ਏਕ ਸਬਦੇ ਲਿਵਲਾਵੈ। ਹੁਣ ਦੇਖੋ ਤੁਹਾਡੇ ਹੱਥਾਂ ਸ਼ਬਦ ਹੈ ਸ਼ਬਦ ਨਹੀਂ ਕਹਿਣਾ ਸਬਦੇ ਸ਼ਬਦ ਦੇ ਨਾਲ ਲਿਵਲਾਵੈ
ਏਕ ਸਬਦੇ ਲਿਵਲਾਵੈ ਜਿਨੇ ਗਿਆਨ ਧਿਆਨ ਧਨ ਸਾਜੋ
ਪਹਿਲੀ ਸਤੁਕ ਸੀ ਵੀ ਮੈਂ ਅੰਦਰ ਵੜਿਆ ਅੰਦਰ ਮੇਰਾ ਮਾਂ ਨਹੀਂ ਚਮਕਾ ਮਾਰਨ ਲੱਗ ਪਿਆ ਅੰਦਰ ਆਹ ਚੀਜ਼ਾਂ ਮਿਲੀਆਂ ਰਤਨ ਜਵੇਹਰ ਲਾਲ ਮੈਂ ਹੈਰਾਨ ਹੋ ਗਿਆ ਕੁਰਬਾਨ। ਅਗਲੀ ਦਸ਼ਾ ਹੋਰ ਬਦਲੀ ਭਈ ਮੈਨੂੰ ਤਾਂ ਅੰਦਰ 'ਚ ਹੋਰ ਹੀ ਝਲਕਾਰੇ ਵੱਜਣ ਲੱਗ ਪਏ ਗਿਆਨ ਧਿਆਨ ਮੇਰਾ ਲੱਗਣ ਲੱਗ ਪਿਆ ਔਰ ਧਨ ਸੱਚਾ ਮਿਲ ਗਿਆ ਔਰ ਮੇਰੀ ਲਿਵ ਲੱਗਣੀ ਸ਼ੁਰੂ ਹੋ ਗਈ। ਮਨ ਐਸਾ ਉੱਥੇ ਸਵਾਦ ਹੈ ਜਿਹੜਾ ਅਕਹਿ ਹੈ। ਔਰ ਇਹ ਆਇਆ ਔਰ ਉਸ ਵੇਲੇ ਅਗਲੀਆਂ ਇੱਕ ਲਾਈਨ ਹੋਰ ਹੈ ਉਸ ਵੇਲੇ ਅਭਿਆਸੀ ਕੀ ਕਰਦਾ? ਉਸ ਵੇਲੇ ਘੱਟ ਖਾਂਦਾ ਘੱਟ ਬੋਲਦਾ ਘੱਟ ਸੁਣਦਾ ਔਰ ਸਾਰਾ ਉਹਦੇ ਆਟੋਮੈਟਿਕਲੀ ਹੋ ਜਾਂਦਾ ਸਭ ਕੁਛ। ਇਹ ਗਿਆਨ ਐਸਾ ਹੈ ਪਹਿਲਾਂ ਹੀ ਪੌਡਾ ਚੜ੍ਹਨਾ ਮੁਸ਼ਕਲ ਹੈ ਫਿਰ ਗਰਾਰੀਆਂ ਨਾ ਗਰਾਰੀਆਂ ਫਸਦੀਆਂ ਤੁਰੀ ਜਾਣੀਆਂ ਫਿਰ ਸਤਿਗੁਰ ਪਿਆ ਦਿਆਲ ਆਪਣਾ ਨਾਮ ਆਪ 'ਚ ਪਾਇਆ। ਪਹਿਲੀ ਸਟੇਜ ਚੜ੍ਹਨੀ ਮੁਸ਼ਕਲ ਹੈ ਲੇਕਿਨ ਗਾਂਹ ਧਿਆਨ ਗਿਆ ਅੰਦਰ ਆਇਆ ਮਨ ਅੰਦਰੋਂ ਹੁਣ ਅੰਦਰ ਵੜਨਾ ਸ਼ੁਰੂ ਹੋਇਆ ਗਿਆਨ ਧਿਆਨ ਆਇਆ ਲਿਬ ਦੀ ਵਸਤਾ ਹੋ ਗਈ। ਔਰ ਮਹਾਰਾਜ ਕਹਿੰਦੇ
ਨੇਰਾ ਲੰਬ ਨਿਰਹਾਰ ਨਹਿ ਕੇਵਲ, ਮੇਰਾ ਲੰਬ ਨਿਰਹਾਰ ਨਹਿ ਕੇਵਲ।
ਆਹਾ, ਲਿਬ ਤੋਂ ਬਾਅਦ ਤਾੜੀ ਦੀ ਵਸਤਾ। ਕਈ ਯੁੱਗ ਰੱਬ ਵੀ ਤਾੜੀ 'ਚ ਹੀ ਰਿਹਾ, ਔਰ ਉਹਨੂੰ ਦੁਨੀਆਂ ਬਣਾਉਣ ਦੀ ਮੌਜ ਹੀ ਨਹੀਂ ਆਈ। ਧੁਨੀ 'ਚ ਇਸ ਮਤਲਬ ਬੜੀਆਂ ਉੱਚੀਆਂ ਸਟੇਜਾਂ ਸਭ ਲਿਖੀਆਂ, ਲੇਕਿਨ ਇੱਥੋਂ ਅਗਲੀ ਤੁੱਕ ਵੜਦੇ ਹਾਂ ਵੀ ਲਿਬ ਤੋਂ ਬਾਅਦ ਕੀ ਹੋਏਗਾ, ਤਾੜੀ ਲੱਗ ਜਾਏਗੀ ਉਹਦੇ ਦੀ। ਮਹਾਰਾਜ ਕਹਿੰਦੇ
ਹਾਂ ਨਿਰਭਾਤਾ
ਕਦੋਂ ਲੱਗੇਗੀ, ਜਦ ਤੂੰ ਘੱਟ ਖਾਏਗਾ ਨਿਰਹਾਰ। ਇਹਨੇ ਵੀ ਤੇਰਾ ਕੰਮ ਬਣਨਾ ਹੀ ਨਹੀਂ, ਤੂੰ ਆਪ ਹੀ ਅੜਿਆ ਯਾਰ। ਮੈਂ ਜਿੱਥੇ ਰੋਜ਼ ਚੜ੍ਹਾਈ ਚੜ੍ਹਦਾ ਸੀ, ਆਹ ਤਾਂ ਬਿਨ ਅਭਿਗਨ ਪੈ ਰਿਹਾ। ਮੈਂ ਆਪਣੇ ਆਪ ਫਿਰ ਸਾਰੇ ਨਿਰਹਾਰ ਨਿਰਲੰਬ, ਉਹ ਦੁਨੀਆਂ ਨਾਲੋਂ ਅਟੰਕ ਹੋ ਜਾਂਦਾ, ਕੋਈ ਲਬੇੜ ਨਹੀਂ ਰਹਿੰਦਾ ਨਿਰਹਾਰ। ਉਹਨੂੰ ਭੁੱਖ ਲੱਗਦੀ ਨਹੀਂ, ਕਈ ਵਾਰੀ ਜ਼ੋਰ ਵਾਰੀ ਉਹਨੂੰ ਰੋਟੀ ਖਵਾਉਣੀ, ਉਹ ਯਾਰ ਮੈਨੂੰ ਨਾ ਖਵਾਓ, ਮੈਨੂੰ ਲੋੜ ਹੀ ਕੋਈ ਨਹੀਂ। ਨਿਰਹਾਰ ਨਹਿ ਕੇਵਲ ਜਿਹੜਾ ਲਫਜ਼ ਆਇਆ ਹੈ, ਇਹ ਹੈ ਆਸ ਅੰਦੇਸੇ ਅਤੇ ਨਹਿ ਕੇਵਲ ਹਉਮੈ ਸਭ ਦੇ ਜਲਾਏ। ਆਸਾ ਦੀ ਵਾਰ 'ਚ ਜਿਹੜਾ ਆਸ ਅੰਦੇਸਾ ਕਰਨਾ ਹੈ ਨਾ ਜਪਣ ਵੇਲੇ, ਸਾਡਾ ਜਪਣ ਵੇਲੇ ਭਾਈ ਸਾਹਿਬ ਜੀ ਅਖੀਰ ਤੱਕ ਇਹ ਐਸੀਆਂ ਦੋ ਡਾਇਣਾ ਹੈ, ਆਸਾ ਮਨਸਾ ਡਾਇਣੀ, ਇਹ ਬੰਦੇ ਨੂੰ ਅਭਿਆਸੀ ਨੂੰ ਐਸੀਆਂ ਚਿਮੜਦੀਆਂ, ਇਹ ਮਗਰੋਂ ਨਹੀਂ ਲੱਗਦੀ। ਆਸ ਨਿਰਾਸ ਬਾਬਾ ਨਾਨਕ ਕਹਿੰਦੇ ਨਾ, ਤੂੰ ਪਰੇ ਹੋ ਜਾ। ਆਸਾ ਮਨਸਾ, ਬਾਬਾ ਨਾਨਕ ਸ਼ਬਦ ਦੇ ਰਿਹਾ ਪੰਡਿਤ ਇੱਕ ਨੂੰ, ਆਸਾ ਮਨਸਾ ਬੰਧ ਨਹੀਂ ਭਾਈ, ਕਰਮ ਧਰਮ ਬੰਧਕਾਰੀ, ਪਾਪ ਪੁੰਨ ਜਗ ਜਾਇਆ ਭਾਈ, ਬਿਨਸੇ ਨਾਮ ਵਸਾਰੀ, ਸੁਣ ਪੰਡਿਤ ਕਰਮਾਕਾਰੀ, ਜਿਸ ਕਰਮ ਸੁੱਖ ਉਪਜੇ ਭਾਈ, ਸੋ ਆਤਮ ਤੱਤ ਵਿਚਾਰੀ। ਇਸ ਕਰਕੇ ਇਹ ਜਿਹੜੀ ਬਾਬੇ ਨਾਨਕ ਦੀ ਲਾਈਨ ਆ, ਉਹ ਆਸ ਅੰਦੇਸੇ ਤੋਂ ਵੀ ਨੇਕ, ਉਹਨਾਂ ਦੇ ਅੰਦਰ ਨਾ ਕੋਈ ਆਸ ਉੱਠਦੀ ਨਾ ਆਉਂਦਾ, ਐਸੇ ਫਕਰ ਹੋ ਜਾਂਦੇ, ਅੰਦਰੋਂ ਸ਼ਾਂਤ ਹੋ ਜਾਂਦੀ ਹੈ, ਔਰ ਫਿਰ ਤਾੜੀ ਲੱਗਦੀ ਹੈ, ਉਹਨਾਂ ਦੀ ਆਸਾ ਹੀ ਕੋਈ ਨਹੀਂ ਰਹਿੰਦੀ।
ਨੇਰਾ ਲੰਬ ਨਿਰਹਾਰ ਨਹਿ ਕੇਵਲ, ਮੇਰਾ ਲੰਬ ਨਿਰਹਾਰ ਨਹਿ ਕੇਵਲ।
ਅੱਗੇ ਨਿਰਭਉ ਲਫ਼ਜ਼ ਨਹੀਂ ਹੈ, ਨਿਰਭਉ ਉਹਦਾ ਮਨ ਭਾਉਂਦਾ ਨਹੀਂ, ਮਨ ਸਦਾ ਹੀ ਭਾਉਂਦਾ ਰਹਿੰਦਾ, ਲੇਕਿਨ ਜਦੋਂ ਤਾੜੀ ਲੱਗਦੀ ਹੈ ਭਾਉਣਾ ਬੰਦ ਹੋ ਜਾਂਦਾ। ਨਿਰਭਉ ਇਹ ਪੰਜਾਬੀ ਦੇ ਸਾਡਾ ਪਿੰਡੀ ਥਾਂ ਨਿਰਭਉ ਵੀ ਆਇਆ ਲਫ਼ਜ਼, ਡਰ ਵੀ ਆਇਆ, ਪਰ ਉੱਥੇ ਡਰ ਦਾ ਮਤਲਬ ਹੋਊ, ਲੇਕਿਨ ਭਾਉ ਕਈ ਮਹੀਨਿਆਂ 'ਚ ਆਇਆ। ਭਾਉ ਮੈਨੇ ਸ਼ੌਕ ਵੀ ਹੈ, ਭਾਉ ਤੇਰੀ ਖਰੜੀ, ਭਾਉ ਭਾਂਗ, ਮਤਲਬ ਜਿਹੜਾ ਭਾਉ, ਜਿਹੜਾ ਭਾਉ ਹੈ ਪਹਿਲੇ ਸਾਡੇ ਸਰੂਪ 'ਚ ਆਇਆ, ਨਿਰਭਉ ਨਹੀਂ ਆ ਉੱਥੇ, ਨਿਰਭਉ ਸਾਡਾ ਮਨ ਅਕਾਲ ਪੁਰਖ ਇਹੋ ਜਿਹਾ, ਉਹ ਨਿਰਭਉ ਦਾ ਉਹ ਜੂਨਾਂ 'ਚ ਨਹੀਂ ਜਾਂਦਾ, ਉਹ ਸੱਤ ਹੈ, ਸਭ ਕੁਛ ਹੈ, ਲੇਕਿਨ ਉਹ ਨਿਰਭਉ ਉਹਦਾ ਮਨ ਨਹੀਂ, ਉਹ ਨਿਰਵੈਰ ਹੈ। ਇਹ ਨਹੀਂ ਵੀ ਉਹਦਾ ਕਿਸੇ ਨਾਲ ਵੈਰ ਨਹੀਂ, ਨਹੀਂ ਉਹਦੇ ਲਾਗੇ ਪੰਜ ਵੈਰੀ ਨਹੀਂ ਆ ਸਕਦੇ ਕੰਮ ਕਰੋ। ਉਹ ਨਿਰਵੈਰ ਦਾ ਮਤਲਬ ਹੈ ਪੰਜ ਵੈਰੀ, ਤੂੰ ਨਿਰਵੈਰ, ਸੰਤ ਤੇਰੇ ਨਿਰਮਲ। ਉੱਥੇ ਨਿਰਵੈਰ ਬਹੁਤ ਵੱਡੀ ਕੁਆਲਿਟੀ ਹੈ ਰੱਬ ਦੀ, ਉਹਦੇ ਲਾਗੇ ਜੋ ਆ ਗਿਆ ਕੰਮ ਕਰੋ ਦੇ ਲੋਭ ਮੰਕਾਰ, ਉਹਦੇ ਲਾਗੇ ਨਿਰਵੈਰ। ਵੈਰੀ ਸਾਡੇ ਹੈ ਹੀ ਅੰਦਰਲੇ ਪੰਜ, ਬਾਕੀ ਤਾਂ ਸਾਰੀ ਬਾਣੀ ਕਹਿੰਦੀ ਨਾ ਕੋਈ ਵੈਰੀ, ਸਾਡੇ ਤਾਂ ਕੋਈ ਵੈਰੀ ਨਹੀਂ ਹੈ। ਇਸ ਕਰਕੇ ਇੱਥੇ ਵੀ ਭਉ ਹੈ, ਜਿੱਦਾਂ ਅਸੀਂ ਪਿੰਡੀ ਥਾਈ ਪੁਆਟਲੀਆਂ ਲੈ ਲੈ ਕੇ ਯਾਰ ਮੈਨੂੰ ਭਉ ਚੜ੍ਹ ਗਏ, ਉਹ ਭਉ ਹੈ। ਤੂੰ ਉਸ ਵੇਲੇ ਤੇਰਾ ਮਨ ਨਹੀਂ ਭਾਏਗਾ, ਔਰ ਤਾੜੀ ਲੱਗ ਜਾਏਗੀ, ਟਿਕ ਜਾਏਗੀ। ਆਹ ਲਫਦਾ ਰੇ
ਨੇਰਾ ਲੰਬ ਨਿਰਹਾਰ ਨਹਿ ਕੇਵਲ, ਤੇ ਨਿਰਭਉ ਤਾੜੀ ਲਾਵੇ, ਨਿਰਭਉ ਤਾੜੀ ਲਾਵੇ।
ਅਸੀਂ ਸ਼ਬਦ ਦਾ ਅਖੀਰ ਤੱਕ ਜਾਣਾ ਹੈ, ਅੰਦਰ ਹੀ ਤਲਾ ਖੁੱਲ੍ਹ ਗਿਆ, ਅੰਦਰ ਹੀ ਸਰਵਰ ਸਰੋਵਰ ਆ ਗਏ, ਅੰਦਰ ਹੀ ਤੜਾ, ਅੰਦਰ ਹੀ ਅੰਮ੍ਰਿਤ ਭਰੇ ਪਏ, ਸਾਇਰ ਸਪਤ ਭਰੇ ਜਲ ਨਿਰਮਲੇ, ਫਿਰ ਨਿਰਮਲ ਜਲ ਨਾਲ ਅੰਦਰ ਉਹ ਤਲਾਬ ਭਰਿਆ ਪਿਆ ਹੈ। ਔਰ ਉਹਦੇ ਇਹੋ ਜਿਹੇ ਵਿੱਚ ਉਲਟੀ ਨਾਵ ਤਰਾਵ ਹੈ, ਜਿਹੜੀ ਬੇੜੀ ਅਪ ਸਟਰੀਮ ਲਿਜਾਣੀ ਹੋਏ ਨਾ, ਉੱਥੇ ਮਲਾਹਾਂ ਦੇ ਸਾਹ ਮੁੱਕ ਜਾਂਦੇ, ਜੇ ਤਾਂ ਨੂੰ ਜੇ ਠਾਂ ਨੂੰ ਉਹ ਕੁਛ ਨਹੀਂ ਕਰਦੇ, ਬੇੜੀ ਆਪੇ ਰੁੜੀ ਜਾਂਦੀ, ਉਹਦਾ ਮਤਲਬ ਹੈ ਮਾਇਆ ਦੇ ਵਿੱਚ ਥਾਂ ਨੂੰ ਰੁੜਨਾ ਇਸ ਮਨ ਦਾ ਬੜਾ ਸੌਖਾ। ਸਾਡਾ ਹਰ ਵੇਲੇ ਮਨ ਸੌਖੀ ਚੀਜ਼ ਨੂੰ ਪਾਲਦਾ, ਅਸੀਂ ਮਾਇਆ ਬੜੀ ਜ਼ਿਆਦਾ ਕਿਹਾ ਐਵੇਂ ਆਹ ਕੰਮ ਛੱਡਦੀ ਅਸੀਂ। ਇਹ ਉਹਨਾਂ ਦਾ ਕਦੀ ਨਹੀਂ ਹੋਊ, ਕਹੂਗਾ ਖਾਓ ਪੀਓ ਕਰੋ ਆਨੰਦ, ਖਸਮਾਂ ਨੂੰ ਖਾਏ ਪਰਮਾਨੰਦ, ਆਹ ਜਦ ਮਿੱਠਾ ਅਗਲਾ ਕਹਿੰਦੇ ਠਾ ਐਵੇਂ ਮਾਰਨ ਡੇ ਜਬਲੀਆਂ, ਸਾਨੂੰ ਥੋੜ੍ਹਾ ਸੌਖਾ ਸਾਰਾ ਉਹ, ਕਿਉਂਕਿ ਉਹ ਮਾਇਆ 'ਚ ਹੈ, ਮਾਇਆ ਦੇ ਸੁੱਖ 'ਚ ਪੈ ਜਾਣਾ ਮਨ ਨੂੰ ਬੜਾ ਸੁੱਖ ਹੈ। ਜਨਮਾਂ ਜਨਮਾਂ ਉਹ ਕਦੀ ਇਹਦੇ ਖਿਲਾਫ਼ ਨਹੀਂ ਜਾਂਦਾ ਮਾਇਆ ਦੇ। ਇਸ ਕਰਕੇ ਬਾਬਾ ਨਾਨਕ ਕਹਿੰਦਾ ਤੈਨੂੰ ਸੁੱਖ ਛੱਡਣੇ ਪੈਣੇ, ਜੋ ਮਨ ਕਹਿੰਦਾ ਉਲਟੀ ਨਾਪ ਦਾ। ਬਾਬਾ ਕਹਿੰਦਾ ਚੱਪੂ ਲਾ ਔਰ ਐਡੀ ਜ਼ੋਰ ਦੀ ਨਾਪ ਤਾਂ ਚਾੜ, ਕਿਉਂਕਿ ਚੜ੍ਹਾਈ ਅੰਦਰ ਲਈ ਹੋਣੀ ਹੈ। ਸਿੱਧਾ ਤਾਂ ਬਹਿਤੀ ਜਾਤ ਕਦੇ ਦਿਰਤਨਾ ਦ੍ਰਿਸ਼ਨਾ ਧਾਰਤ ਮਾਇਆ ਮਨ ਜਿਹੜਾ ਹੈ ਲਿਕੁਡ ਹੈ, ਇਹ ਬਹਿ ਜਾਂਦਾ ਮਾਇਆ 'ਚ ਛੇਤੀ ਬਹਿਤੀ ਜਾਤ। ਇਸ ਕਦੀ ਇਹਨੇ ਖੜਾ ਨਹੀਂ ਹੋਣਾ, ਘੜੇ 'ਚ ਪਾ ਦਿਓ ਘੜੇ ਵਰਗੀ ਸ਼ਕਲ ਹੋ ਜੂ ਲਿਕੁਡ ਦੀ। ਕਿਸ ਤਰ੍ਹਾਂ ਦਾ ਮਨ ਹੈ ਐਸਾ, ਇਹ ਬਹਿਤੀ ਜਾਤ ਹੈ। ਬਹਿਤੀ ਦਾ ਮਤਲਬ ਹੈ ਮਾਇਆ ਦੇ ਵਿੱਚ ਛੇਤੀ ਬਹਿ ਜਾਂਦਾ। ਇਹਨੂੰ ਕਹੋ ਆਹ ਕੰਮ ਦੇਖੋ ਜੀ, ਆਹ ਭਜਨ ਕਰਨਾ ਇੰਨਾ, ਆਹ ਇੰਨਾ ਤੂੰ ਮਿਹਨਤ ਕਰਨੀ ਸਾ, ਕਿਹੜੇ ਕੰਮਾਂ 'ਚ ਪਾਉਣ ਡੇ ਮੈਂ ਬਥੇਰਾ ਸੁਖੀ ਹੈ। ਮੈਨੂੰ ਵੀ ਕਹਿੰਦੇ ਉਹਨੂੰ ਬਥੇਰਾ ਦੇ ਕੇ ਗਿਆ, ਭਾਈ ਤੇਰਾ ਅੱਗਾ ਠੀਕ ਹੋ ਜੂ ਉੱਥੇ ਜਾ ਕੇ। ਉਹ ਕਹਿ ਗਿਆ ਬਈ ਸਵਾਲ ਜਵਾਬ ਮੇਰੇ ਨਾਲ ਹੁੰਦੇ ਆ, ਕਹਿੰਦੇ ਗਿਆਨੀ ਜੀ ਕੀ ਤੁਸੀਂ ਇੱਥੇ, ਕਹਿੰਦੇ ਗਾਂ ਮਿਲੇ ਨਾਲ ਲੈਣਾ, ਮੈਨੇ ਤਾਂ ਮੇਰੇ ਅਰਗਿਆ ਕੋਲ ਭੇਜੋ ਗਾਂ, ਉੱਥੇ ਮੈਂ ਬੋਰ ਹੋਣਾ ਉਹਨਾਂ 'ਚ, ਉਹ ਗੁਟਕੇ ਖੋਲ੍ਹ ਕੇ ਬੈਠੇ ਹੋਣੇ ਜਾਂ ਸਾਰਾ ਪਾਠ। ਮੈਂ ਤਾਂ ਕਹਿੰਦੇ ਤਾਰ ਖੇਲ ਦੇਣ ਸਾਰਾ ਪਤੇ 'ਤੇ ਪਤਾ ਵੱਜੇ, ਮੈਨੂੰ ਉੱਥੇ ਭੇਜੋ, ਮੈਂ ਨਹੀਂ ਉੱਥੇ ਜਾਣਦਾ। ਲੇਕਿਨ ਉਹ ਇਸੇ ਤਰ੍ਹਾਂ ਵੀ ਅੰਮ੍ਰਿਤ ਕੌੜਾ ਦਿਖਿਆ ਮਿੱਠੀ, ਸਾਕਤ ਕੀ ਵਿਧ ਨੈਣੇ ਡੀਠੀ। ਲੇਕਿਨ ਜੇ ਬਾਬੇ ਨਾਨਕ ਦੇ ਸ਼ਬਦ ਪੜ੍ਹੇ ਕੋਈ ਸਿੱਧੀ ਨਾਪ ਚੜਾਉਣੀ ਸੌਖੀ ਹੈ, ਪਰ ਗੁਰੂ ਨਾਨਕ ਦਾ ਮਾਰਗ ਕੀ ਹੈ, ਇਹ ਹੈ ਉਲਟੀ ਨਾਵ ਤੇਰਾ, ਉਲਟੀ ਨਾਵ ਤੇਰਾ ਕੀ ਹੈ। ਮਨ ਨਾ ਬਾਹਰ ਜਾਣਾ ਵੀ ਮੈਂ ਬੜਾ ਸੌਖਾ ਕੰਮ ਹੈ, ਬਾਹਰ ਜਾਤ ਮਨ ਨਾ ਬਾਹਰ 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 ਜਾਣਾ, ਕਿ ਉਹਨੂੰ ਸਵਾਦ ਬਾਹਰ ਆਉਂਦਾ। ਉਹ ਕਹਿੰਦਾ ਇਹਨੂੰ ਠੋਕ ਠੋਕ ਕੇ ਰੱਖ ਅੰਦਰ, ਬਾਹਰ ਜਾਤ ਖਾ ਕੇ ਰਹਾਵੇ ਕੌਣ ਕਰੇਗਾ, ਬਾਹਰ ਜਾਤ ਖਾ ਕੇ ਰਹਾਵੇ। ਆ ਫਿਰ ਗੁਰਮੁਖ ਸਹਿਜ ਸਮਾਵ, ਤਾੜੀ ਤੋਂ ਬਾਅਦ ਸਹਿਜ ਵਸਤਾ ਆ ਗਈ। ਇਹ
ਗੁਰਮੁਖ ਸਹਿਜ ਸਮਾਵ,
ਅਖੀਰਲਾ ਤੋੜਾ ਮਹਾਰਾਜ ਲਾਉਂਦੇ ਆ ਵੀ ਉਹੀ ਗ੍ਰਿਸਤੀ ਆਸਨ, ਉਹੀ ਉਦਾਸੀ ਹੈ। ਜੇ ਉਦਾਸ ਵੀ ਉਦਾਸੀ ਵੀ ਬਣ ਗਏ ਤਾਂ ਆਹ ਚੀਜ਼ਾਂ ਨੇ ਪਾਈਆਂ, ਜਿਹੜਾ ਗ੍ਰਿਸਤੀ ਹੈ ਜੋ ਗ੍ਰਿਸਤੀ ਕਮਾਉਂਦਾ ਗਿਆ ਇੱਧਰ ਆਇਆ, ਇਹਨਾਂ ਗ੍ਰਿਸਤ ਦੇ ਸੁੱਖਾਂ 'ਚ ਬੇੜੀ ਤੋੜਦਾ ਰਿਹਾ। ਉਹ ਕਹਿੰਦਾ ਉਹ ਉਦਾਸ ਹੈ ਜਿਹੜਾ ਆਪਣੇ ਆਪ 'ਚ ਆਤਮਾ ਨੂੰ ਪਛਾਣ ਲਏ, ਆਪਣੇ ਆਪ ਨੂੰ ਵੀ ਮੈਂ ਆਤਮ ਰੂਪ ਹੈ। ਕਿੱਡਾ ਵੱਡਾ ਕੀਤਾ ਤਾਂ ਹੁਣ ਗਿਆਨ ਦੇਣ ਲੱਗੇ ਮਹਾਰਾਜ, ਵੀ ਆਪਣਾ ਆਪ ਪਛਾਣ ਔਰ ਇਸ ਤਰ੍ਹਾਂ ਪਛਾਏਗਾ ਉਹ ਬਨ ਜਨ ਪ੍ਰਵਾਨ।
ਸੋ ਗਿਰਹਿ ਸੋ ਦਾਸ ਉਦਾਸੀ, ਸੋ ਗਿਰਹਿ ਸੋ ਦਾਸ ਉਦਾਸੀ, ਜਿਨੇ ਗੁਰਮੁਖ ਆਪ ਪਛਾਣਿਆ।
ਫਿਰ ਗੁਰਮੁਖ ਆਪਦਾ ਦੇਖੋ ਗੁਰੂ ਮਹਾਰਾਜ ਐਡਾ ਇੰਪੋਰਟੈਂਟ ਲਵਲ, ਔਰ ਅਸੀਂ ਕਦੀ ਅਸੇ ਤਾਂ ਸੋਚਿਆ ਨਹੀਂ। ਗੁਰਮੁਖੇ ਜਿਨੇ ਗੁਰਮੁਖੇ
ਆਪ ਪਛਾਣਿਆ।
ਅੱਗੇ ਨਾਨਕ ਦੇ ਦਰਸ਼ਨ ਕਰੋ, ਛਾਪ ਨਹੀਂ ਹੈ ਉੱਥੇ, ਜੋਤ ਨਹੀਂ ਹੈ। ਨਾਨਕ ਦੇ ਕੱਕੇ ਨੂੰ ਔਂਕੜ ਮਹਾਰਾਜ ਦੇ ਗਏ, ਪਿਛਲੀ ਚੌਂਕੀ 'ਚ ਦੱਸਿਆ ਸੀ, ਜਿੱਥੇ ਕੱਕੇ ਨੂੰ ਔਂਕੜ ਆ ਜਾਏ ਉਹ ਫੱਟ ਉਤਲਾ ਮਹੱਲਾ ਦੇਖੋ ਕਿਹੜਾ ਹੈ, ਉਹ ਹੈ ਮਹੱਲਾ ਪਹਿਲਾ। ਜਿੱਥੇ ਨਾਨਕ ਦੇ ਕੱਕੇ ਨੂੰ ਔਂਕੜ ਆ ਜਾਏ ਉੱਥੇ ਕਦੀ ਮਹੱਲਾ ਤੀਜਾ ਹੋਏਗਾ, ਕਦੀ ਮਹੱਲਾ ਚੌਥਾ ਹੋਏਗਾ। ਉਹ ਜਿਹੜਾ ਲਿਖਾਰੀ ਹੈ ਉਹ ਔਂਕੜ ਦੇ ਕੇ ਕਹਿ ਰਿਹਾ ਵੀ ਮੈਂ ਇਸ ਸ਼ਬਦ ਦੇ ਲਿਖਣ ਨਾਨਕ ਸਾਰੀ ਜੋ ਚੱਲਦੀ ਪਛਾਣ ਕਿੱਦਾਂ ਹੋਏ, ਕਿਹੜੇ ਨਾਨਕੇ ਦਾ ਸ਼ਬਦ ਹੈ। ਤੋ ਕੱਕੇ ਨੂੰ ਔਂਕੜ ਦੇਖੋ ਅਤੇ ਮਹੱਲਾ ਦੇਖੋ ਤਾਂ ਦਿੱਤੇ ਹੈ। ਇਸ ਕਰਕੇ ਨੱਕੇ ਜਿਹੜੇ ਕੱਕੇ ਨੂੰ ਔਂਕੜ ਦੇ ਦਿੱਤਾ ਉਹ ਮਹਾਰਾਜ ਨਾਨਕ ਜੋਤ ਨਹੀਂ, ਹਮੇ ਟੁੱਟ ਗਈ ਗੁਰੂ ਮਹਾਰਾਜ ਦੀ, ਔਰ ਐਡਾ ਗਰੀਬੀ 'ਚ ਲਿਖ ਲਿਆ ਵੀ ਮੈਂ ਨਾਨਕ ਨੀਚ। ਉੱਥੇ ਵੀ ਕੱਕੇ ਨੂੰ ਔਂਕੜ ਹੈ ਜਪਜੀ, ਤੋ ਮੈਂ ਨਾਨਕ ਨੀਚ, ਮੈਂ ਨਾਨਕ ਹੈ। ਕਹਿੰਦੇ ਮੈਨੂੰ ਹੋਰ ਕੋਈ ਦੇਖਦਾ ਨਹੀਂ, ਪਰ ਮੈਨੂੰ ਸਭ ਕੁਛ ਕਿੱਦਾਂ ਬਣਿਆ, ਆਹ ਜਿਹੜਾ ਮੈਂ ਸ਼ਬਦ ਜਪਦਾ ਸੀ ਇਹਦੇ ਕੌਤਕਾਰ ਨਿਕਲਿਆ, ਜਿਹੜਾ ਗੁਰਮੰਤਰ ਰੱਬ ਦਾ ਨਾਮ ਜਪਦਾ ਸੀ ਇਹਦੇ ਨਾਲ ਮੇਰਾ ਮਨ ਮੰਨ ਗਿਆ ਵੀ ਆਹ ਹਾ ਹਾ। ਤੋਂ ਅਖੀਰਲੀ ਲਾਈਨ ਲਾਈ, ਨਾਨਕ ਕਹਿ
ਅਵਰ ਨਹੀਂ ਦੂਜਾ, ਨਾਨਕ ਕਹਿ ਅਵਰ ਨਹੀਂ ਦੂਜਾ,
ਸਾਚ
ਸਮਦੇ ਮਨ ਮਾਨਿਆ, ਇਹ ਸਾਚ ਸਮਦੇ ਮਨ ਮਾਨਿਆ।
ਆਵਾ ਸੀ ਸ਼ਬਦ ਦਾ ਜਪ ਕਰਨਾ, ਇਹਨੂੰ ਗੁਰਮੰਤਰ ਕਿਹਾ, ਬਚਨ ਕਿਹਾ, ਦੇਖਿਆ ਸੱਚਾ ਸ਼ਬਦ, ਔਰ ਇਹਨੂੰ ਕਿਸ ਤਰ੍ਹਾਂ ਅਸੀਂ ਜਪਣਾ ਹੈ। ਅਖੀਰ ਤਾਂ ਸ਼ਬਦ ਆ, ਕੱਲ੍ਹ ਅਸੀਂ ਹੋਰ ਸ਼ਬਦ ਲੈਣੇ ਆ। ਅੱਜ ਇੱਥੇ ਗੁਰੂ ਨਾਨਕ ਨਾਲ ਜਿੱਦਾਂ ਜਪਿਆ, ਅਸੀਂ ਉਹ ਸਾਹਿਬ ਬਾਣੀ ਦੇ ਹਿਸਾਬ ਨਾਲ ਕਹਿੰਦੇ ਹਾਂ। ਮਹਾਰਾਜ ਨੇ ਕਿੱਦਾਂ ਜਪਿਆ? ਬਾਬਾ ਨਾਨਕ ਆਪ ਆਪਣੀ ਕਲਮ ਤੋਂ ਲਿਖਦਾ ਵੀ ਮੈਂ ਆਹ ਇਸ ਤਰ੍ਹਾਂ ਜਪਿਆ। ਇੱਕ ਆਖ
ਆਖ ਸ਼ਬਦ ਪਾਖ, ਇੱਕ ਆਖ ਆਖ ਸ਼ਬਦ ਪਾਖ, ਅਰਧ ਉਰਧ ਦਿਨ ਰਾਤ, ਇੱਕ ਆਖ ਆਖ ਸ਼ਬਦ ਪਾਖ, ਅਰਧ ਉਰਧ ਦਿਨ ਰਾਤ।
ਆਵੀ ਗੁਰੂ ਨਾਨਕ ਬੋਲ ਰਿਹਾ, ਜਪ ਤਪ
ਸੰਜਮ ਕਰਮ ਨਾ ਜਾਣਾ,
ਮੈਂ ਨਹੀਂ ਜਪ ਤਪ ਕਰਨਾ, ਮੈਨੂੰ ਕੋਈ ਕਰਮ ਕਾਂਡ ਦਾ ਨਹੀਂ ਪਤਾ। ਬਾਬਾ ਨਾਨਕ ਕਹਿੰਦਾ ਇੱਕ ਗੱਲ ਕੀ, ਉਹ ਸੌ ਸੌ ਹੱਥ ਲੱਜ ਅਤੇ ਸਿਰੇ ਗੰਢ। ਸਾਰੇ ਗਿਆਨ 'ਚ ਭਾਈ ਸਾਹਿਬ ਜੀ, ਮੈਂ ਤਾਂ ਪਿੰਡਾਂ ਵਾਲੀਆਂ ਕਾਵਤਾਂ ਕਹਿਣਾ ਨਾ, ਸਰਹੰਦੀ ਸੌ ਭਾਵੇਂ ਪਵਾਉਂਦੀ ਸੌ ਲੱਖ ਵਿੱਚ ਗੱਭੀ ਆਉਣਾ, ਇਸ ਕਰਕੇ ਆਊਗਾ ਨਾਮ ਤੇ ਹੀ। ਬਾਬਾ ਨੇ ਕਹਿੰਦਾ ਮੈਂ ਕੀ ਕਰ ਰਿਹਾ,
ਨਾਮ ਜਪੀ ਪ੍ਰਭ ਤੇਰਾ, ਨਾਮ ਜਪੀ ਪ੍ਰਭ ਤੇਰਾ, ਤੇ ਜਪ ਤਪ
ਸੰਜਮ
ਕਰਮ ਨਾ ਜਾਣਾ, ਨਾਮ ਜਪੀ ਪ੍ਰਭ ਤੇਰਾ।
ਨਾਨਕ ਆਪਣਾ ਗੁਰੂ ਦੱਸੇਗਾ, ਉਹ ਸਾਡਾ ਗੁਰੂ ਜੋ ਗੁਰੂ ਨਾਨਕ ਦਾ ਗੁਰੂ, ਉਹ ਦੱਸੇਗਾ ਵੀ ਮੈਂ ਕਾਹਦੇ ਨਾਲ ਫਿਰ ਇਸ ਕਾਜ ਪਿਆ, ਉਹ ਸ਼ਬਦ ਦੱਸੇਗਾ ਹੁਣੇ।
ਗੁਰ ਪਰਮੇਸ਼ਰ ਨਾਨਕ ਭੇਟਿਓ, ਸਾਜੇ
ਸ਼ਬਦ
ਨਵੇੜਾ, ਇੱਕ ਆਖ ਸ਼ਬਦ ਪਾਖ,
ਸ਼ਬਦ ਪਿਆਰੇ ਜਨਮ
ਮਰਨ ਕੀ ਟੇਕ, ਮੁਖ ਉਜਲ ਸਦਾ ਸੁਖੀ,
ਸਦਾ ਸੁਖੀ
ਸਦਾ ਸੁਖੀ, ਨਾਨਕ ਸਿਮਰਨ ਏਕ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।